ਪਿਤਾ ਦਾ ਵਾਇਦਾ, ਲੇਖਕ ਰੋਬਰਟ ਪ੍ਰਕਾਸ਼। ਪਾਠ 8, ਵਿਹਾਰਿਕ ਵਰਤੋਂ। ਨਦੀ ਵਗ ਰਹੀ ਏ। ਕੁਝ ਸਾਲ ਪਹਿਲਾਂ ਪ੍ਰਭੂ ਨੇ ਮੈਨੂੰ ਇੱਕ ਦਰਸ਼ਨ ਦਿਖਾਇਆ। ਉਸ ਦਰਸ਼ਨ ਵਿੱਚ ਮੈਂ ਦੂਰੋਂ ਧਰਤੀ ਨੂੰ ਵੇਖਿਆ। ਧਰਤੀ ਦੇ ਉੱਪਰ ਮੈਦਾਨ ਚਮਕ ਰਿਹਾ ਸੀ। ਉੱਥੇ ਯੇਸ਼ੂ ਸਿਆਸਣ ਉੱਤੇ ਮਹਿਮਾ 'ਚ ਬੈਠਾ ਸੀ। ਉਹ ਸਿਆਸਣ ਤੋਂ ਇੱਕ ਵੱਡੀ ਸ਼ਕਤੀਸ਼ਾਲੀ ਨਦੀ ਧਰਤੀ ਵੱਲ ਵਗਦੀ ਸੀ। ਫਿਰ ਮੈਂ ਦਰਸ਼ਨ ਨੂੰ ਧਰਤੀ ਦੇ ਨੇੜਿਓਂ ਵੇਖਿਆ। ਯੇਸ਼ੂ ਦੇ ਸਿਆਸਣ ਤੋਂ ਵਹਿਣ ਵਾਲੀ ਮਹਾਨ ਨਦੀ ਤੋਂ ਬਹੁਤ ਸਾਰੀਆਂ ਛੋਟੀਆਂ ਛੋਟੀਆਂ ਨਦੀਆਂ ਵੰਡੀਆਂ ਗਈਆਂ। ਧਰਤੀ ਦੇ ਹਰ ਮਹਾਂਦੀਪ ਵਿੱਚ ਉਹ ਵਗਦੀਆਂ ਸਨ। ਫਿਰ ਹਰ ਮਹਾਂਦੀਪ 'ਤੇ ਉਹ ਨਦੀ ਕਈ ਹੋਰ ਨਦੀਆਂ 'ਚ ਵੰਡੀ ਗਈ ਅਤੇ ਉਸ ਖੇਤਰ ਦੇ ਹਰ ਵਿਸ਼ਵਾਸੀ ਤੱਕ ਵਹਿ ਗਈ ਜੋ ਸਾਰੇ ਸੰਸਾਰ 'ਚ ਫੈਲੇ ਗਏ ਸਨ। ਹਰ ਛੋਟੀ ਨਦੀ ਵਿਸ਼ਵਾਸੀਆਂ ਕੋਲ ਆ ਕੇ ਰੁਕ ਗਈ। ਉਹ ਨਦੀਆਂ ਵਹਿ ਤਾਂ ਰਹੀਆਂ ਸਨ ਪਰ ਉਹਨਾਂ ਵਿਸ਼ਵਾਸੀਆਂ ਤੋਂ ਅੱਗੇ ਨਹੀਂ ਵਹਿ ਸਕੀਆਂ। ਪ੍ਰਭੂ ਵੱਲੋਂ ਇੱਕ ਆਵਾਜ਼ ਸੁਣਾਈ ਦਿੱਤੀ, ਮੇਰੇ ਪੁੱਤਰ ਦੀ ਮੌਜੂਦਗੀ ਤੋਂ ਇੱਕ ਨਦੀ ਵਗਦੀ ਹੈ ਜੋ ਜੀਵਨ ਨਾਲ ਭਰਪੂਰ ਹੈ। ਇਹ ਨਦੀ ਆਸਾਨੀ ਨਾਲ ਕੌਮਾਂ ਨੂੰ ਸੰਤੁਸ਼ਟ ਕਰ ਸਕਦੀ ਹੈ। ਮੇਰੀ ਇੱਛਾ ਹੈ ਕਿ ਮੇਰੇ ਲੋਕ ਮੇਰੇ ਪੁੱਤਰ ਦਾ ਆਦਰ ਕਰਨ ਅਤੇ ਜੀਵਨ ਦੇ ਜਲ ਨੂੰ ਪਛਾਣਨ ਜੋ ਮੁਫਤ 'ਚ ਵਗਦਾ ਹੈ। ਤੁਸੀਂ ਮੇਰੇ ਫਾਟਕਾਂ ਦੇ ਰੱਖਿਅਕ ਹੋ ਜਿਹੜੇ ਮੇਰੇ ਆਤਮਾ ਦੀ ਮੌਜੂਦਗੀ 'ਚ ਸੇਵਾ ਕਰਨ ਲਈ ਬੁਲਾਏ ਗਏ ਹੋ। ਜਿਵੇਂ ਮੈਂ ਇਹ ਦਰਸ਼ਨ ਵੇਖਿਆ ਮੈਂ ਤੁਰੰਤ ਆਪਣੀ ਆਤਮਾ 'ਚ ਜਾਣ ਗਿਆ ਕਿ ਆਤਮਾ ਦੀ ਕਿਰਪਾ ਦੀ ਨਦੀ ਧਰਤੀ ਦੇ ਹਰ ਵਿਸ਼ਵਾਸੀ ਤੱਕ ਮੁਫਤ 'ਚ ਵਗਦੀ ਹੈ। ਸਭ ਤੋਂ ਚੰਗੀ ਗੱਲ ਇਹ ਹੈ ਕਿ ਇਸ ਨਦੀ ਨੂੰ ਕੋਈ ਨਹੀਂ ਰੋਕ ਸਕਦਾ ਜੋ ਸਵਰਗ ਤੋਂ ਹੋ ਕੇ ਸਾਡੇ ਕੋਲ ਆਉਂਦੀ ਹੈ। ਪਰ ਇਹ ਨਦੀ ਸਾਡੇ ਦੁਆਰਾ ਉਦੋਂ ਹੀ ਵਗਦੀ ਹੈ ਜਦੋਂ ਅਸੀਂ ਇਹਦੇ ਨਾਲ ਸਹਿਭਾਗੀ ਹੁੰਦੇ ਹਾਂ। ਫਿਰ ਸੁੱਕੀ ਅਤੇ ਬੰਜਰ ਜ਼ਮੀਨ ਵਿੱਚ ਵਿਸ਼ਵਾਸੀਆਂ ਦੁਆਰਾ ਛੋਟੀਆਂ ਨਦੀਆਂ ਵਹਿਣ ਲੱਗੀਆਂ ਅਤੇ ਘਾਹ ਪੌਦੇ ਅਤੇ ਰੁੱਖ ਉੱਗਣੇ ਸ਼ੁਰੂ ਹੋ ਗਏ। ਮੈਂ ਪਰਮੇਸ਼ਰ ਦੇ ਦਿਲ ਦੇ ਜੋਸ਼ ਨੂੰ ਮਹਿਸੂਸ ਕਰ ਰਿਹਾ ਸੀ ਕਿ ਉਹਨੀ ਤੀਬਰਤਾ ਨਾਲ ਚਾਹੁੰਦਾ ਸੀ ਕਿ ਸਾਰੀਆਂ ਕੌਮਾਂ ਦੇ ਲੋਕ ਉਹਦੀ ਚੰਗਿਆਈ ਨੂੰ ਵੇਖਣ ਅਤੇ ਉਹਨੂੰ ਚੱਖਣ। ਇਹ ਨਦੀ ਬੜੇ ਜ਼ੋਰ ਨਾਲ ਵਹਿ ਰਹੀ ਸੀ। ਪ੍ਰਭੂ ਦੀ ਇੱਛਾ ਵੱਡੀ ਅੱਗ ਨਾਲ ਬਲ ਰਹੀ ਸੀ। ਇਸ ਪ੍ਰਕਾਸ਼ਨ ਨੂੰ ਪ੍ਰਾਪਤ ਕਰਨ ਨਾਲ ਮੈਨੂੰ ਅਹਿਸਾਸ ਹੋਇਆ ਕਿ ਪਰਮੇਸ਼ਰ ਤੋਂ ਕੋਈ ਵੀ ਕੰਮ ਕਰਵਾਉਣ ਲਈ ਮੈਨੂੰ ਉਸਨੂੰ ਉਤਸ਼ਾਹਿਤ ਕਰਨ ਜਾਂ ਪ੍ਰੇਰਿਤ ਕਰਨ ਦੀ ਲੋੜ ਨਹੀਂ ਹੈ। ਉਹ ਆਪ ਪਹਿਲਾਂ ਹੀ ਕੰਮ ਲਈ ਉਤਸ਼ਾਹ ਨਾਲ ਭਰਿਆ ਹੋਇਆ ਹੈ। ਉਹਦਾ ਦਰਿਆ 2000 ਸਾਲਾਂ ਤੋਂ ਵਗ ਰਿਹਾ ਹੈ। ਉਹਦੇ ਉਤਸ਼ਾਹ ਅਤੇ ਨਦੀ ਨੂੰ ਨਾ ਜਾਣਨ ਦੇ ਕਾਰਨ ਸੰਸਾਰ ਦੇ ਦੇਸ਼ ਬੰਜਰ ਅਤੇ ਵੀਰਾਨ ਪਏ ਨੇ। ਧਰਮ ਦੇ ਝੂਠ, ਪ੍ਰਕਾਸ਼ ਦੀ ਪੋਥੀ 22:1। ਤਦ ਉਸਨੇ ਅੰਮ੍ਰਿਤ ਜਲ ਦੀ ਇੱਕ ਨਦੀ ਬਲੌਰ ਵਾਂਗ ਸਾਫ਼ ਪਰਮੇਸ਼ੁਰ ਅਤੇ ਲੇਲੇ ਦੇ ਸਿਆਸਣ ਵਿੱਚੋਂ ਨਿਕਲਦੀ ਉਸ ਨਗਰੀ ਦੇ ਚੌਂਕ ਦੇ ਵਿਚਕਾਰ ਮੈਨੂੰ ਵਿਖਾਈ। ਜਦੋਂ ਵੀ ਅਸੀਂ ਇਹਨਾਂ ਬਚਨਾਂ ਨੂੰ ਪੜ੍ਹਦੇ ਜਿਵੇਂ ਕਿ ਉੱਪਰ ਲਿਖਿਆ, ਅਸੀਂ ਆਸਾਨੀ ਨਾਲ ਪਰਮੇਸ਼ੁਰ ਪਿਤਾ ਅਤੇ ਪੁੱਤਰ ਯੇਸ਼ੂ ਨੂੰ ਪਛਾਣ ਸਕਦੇ ਹਾਂ। ਪਵਿੱਤਰ ਆਤਮਾ ਉੱਥੇ ਵੀ ਹੈ। ਉਹ ਜੀਵਨ ਦੇ ਜਲ ਦੀ ਨਦੀ ਹੈ ਜੋ ਸੁੰਦਰ ਝਲਕਦੀ ਹੈ। ਤੁਸੀਂ ਆਪਣੀ ਆਤਮਾ ਦੀ ਗਹਿਰਾਈ ਤੋਂ ਇਸ ਗੱਲ ਨੂੰ ਸਮਝੋ ਕਿ ਨਦੀ ਵਹਿ ਰਹੀ ਹੈ। ਤੁਸੀਂ ਅਜਿਹਾ ਕੋਈ ਕੰਮ ਨਹੀਂ ਕਰ ਸਕਦੇ ਕਿ ਨਦੀ ਹੋਰ ਜ਼ੋਰ ਨਾਲ ਵਹਿ ਸਕੇ, ਨਾ ਹੀ ਤੁਸੀਂ ਨਦੀ ਨੂੰ ਆਪਣੇ ਵੱਲ ਵਹਿਣ ਤੋਂ ਰੋਕ ਸਕਦੇ ਹੋ। ਤੁਸੀਂ ਨਦੀ ਨੂੰ ਆਪਣੇ ਵੱਲ ਵਹਿਣ ਤੋਂ ਨਹੀਂ ਰੋਕ ਸਕਦੇ, ਪਰ ਤੁਸੀਂ ਇਸ ਨੂੰ ਆਪਣੇ ਦੁਆਰਾ ਵਹਿਣ ਤੋਂ ਰੋਕ ਸਕਦੇ ਹੋ। ਜੂਨਾ 7:37-39। ਧਰਮ ਦੀ ਝੂਠੀ ਆਤਮਾ ਇਹ ਨਹੀਂ ਸਿਖਾਉਂਦੀ ਕਿ ਉਹ ਸ਼ੈਤਾਨ ਤੋਂ ਹੈ। 1 ਤਿਮੋਥੀ 4:1। ਧਰਮ ਦੀ ਝੂਠੀ ਆਤਮਾ ਕੀ ਹੈ? ਇਹ ਆਤਮਾ ਭਗਤੀ ਦਾ ਰੂਪ ਤਾਂ ਧਾਰਨ ਕਰਦੀ ਹੈ ਪਰ ਇਹਦੇ ਕੋਲ ਪਰਮੇਸ਼ੁਰ ਦੀ ਸ਼ਕਤੀ ਨਹੀਂ ਹੈ। 2 ਤਿਮੋਥੀ 3:5। ਇਹ ਆਤਮਾ ਸਾਨੂੰ ਪਰਮੇਸ਼ੁਰ ਦੀ ਸੰਗਤ ਤੋਂ ਦੂਰ ਲੈ ਜਾਂਦੀ ਹੈ, ਸਾਨੂੰ ਕਰਮ ਦੇ ਬੰਧਨ 'ਚ ਪਾ ਦਿੰਦੀ ਹੈ। ਇਹ ਆਤਮਾ ਖੁਸ਼ਖਬਰੀ ਦੀ ਕਿਰਪਾ ਤੋਂ ਵੱਖ ਕਰਕੇ ਸਾਨੂੰ ਧੋਖਾ ਦਿੰਦੀ ਹੈ। ਇਹ ਝੂਠੀ ਆਤਮਾ ਤੁਹਾਨੂੰ ਇਸ ਤਰ੍ਹਾਂ ਧੋਖਾ ਦਿੰਦੀ ਹੈ ਕਿ ਕਰਮ ਕਰਦੇ ਰਹੋ ਕਿਉਂਕਿ ਚਮਤਕਾਰ ਚੰਗਾਈ ਜਾਂ ਬਰਕਤਾਂ ਤੁਹਾਡੇ ਬਹੁਤ ਨੇੜੇ ਹਨ ਪਰ ਤੁਸੀਂ ਇਸ ਦਾ ਅਨੁਭਵ ਕਦੇ ਨਹੀਂ ਕਰ ਸਕੋਗੇ। ਇਹ ਆਤਮਾ ਵਿਸ਼ਵਾਸੀਆਂ ਨੂੰ ਝੂਠੀਆਂ ਸਿੱਖਿਆਵਾਂ ਦਿੰਦੀ ਹੈ ਜਿਵੇਂ ਕਿ ਤੁਹਾਨੂੰ ਪਰਮੇਸ਼ੁਰ ਤੱਕ ਪਹੁੰਚਣ ਲਈ ਕਿਹੜੇ ਕਿਹੜੇ ਕੰਮ ਕਰਨੇ ਪੈਣਗੇ। ਇਹ ਆਤਮਾ ਤੁਹਾਡਾ ਧਿਆਨ ਆਪਣੇ ਵੱਲ ਆਪਣੇ ਕੰਮ 'ਤੇ ਕੇਂਦਰਿਤ ਕਰਦੀ ਹੈ। ਧਰਮ ਦੀ ਝੂਠੀ ਆਤਮਾ ਵਿਵਸਥਾ ਨੂੰ ਖੁਸ਼ਖਬਰੀ ਦੇ ਸੁੰਦਰ ਪੰਨਿਆਂ 'ਚ ਲਪੇਟ ਕੇ ਇੱਕ ਤੋਹਫ਼ੇ ਵਜੋਂ ਪੇਸ਼ ਕਰਦੀ ਹੈ। ਇਹ ਕਿਰਪਾ ਨੂੰ ਸ਼ਰਤਾਂ ਦੇ ਨਾਲ ਪੇਸ਼ਕਸ਼ ਕਰਦੀ ਹੈ। ਧਰਮ ਦੀ ਝੂਠੀ ਆਤਮਾ ਇਹ ਮੌਤ ਲਿਆਉਂਦੀ ਹੈ। ਜੇਕਰ ਤੁਸੀਂ ਜ਼ਿਆਦਾਤਰ ਵਿਸ਼ਵਾਸੀਆਂ ਵਾਂਗ ਹੋ ਤਾਂ ਤੁਸੀਂ ਪਹਿਲਾਂ ਹੀ ਇਹ ਝੂਠੀ ਆਤਮਾ ਤੋਂ ਪ੍ਰਭਾਵਿਤ ਹੋ ਚੁੱਕੇ ਹੋ। ਇਹ ਗਲਤ ਸਿੱਖਿਆ ਉਹਨਾਂ ਲਈ ਸਭ ਤੋਂ ਜ਼ਿਆਦਾ ਖਤਰਨਾਕ ਹੈ ਜੋ ਟੁੱਟੇ ਹੋਏ ਪਰਿਵਾਰਾਂ ਤੋਂ ਆਉਂਦੇ ਨੇ। ਯਾਦ ਰੱਖੋ ਕਿ ਜ਼ਿਆਦਾਤਰ ਲੋਕ ਜੋ ਮਸੀਹ ਕੋਲ ਆਉਂਦੇ ਨੇ ਟੁੱਟੇ ਹੋਏ ਪਰਿਵਾਰਾਂ ਅਤੇ ਹਾਲਾਤਾਂ ਤੋਂ ਗੁਜ਼ਰ ਕੇ ਆਉਂਦੇ ਨੇ। ਮਤੀ 21:31, ਲੂਕਾ 7:36-50, ਪਹਿਲਾ ਕਰੰਥੀਆਂ 1:26 ਉਹ ਖੁਸ਼ਖਬਰੀ ਨੂੰ ਆਨੰਦ ਨਾਲ ਪ੍ਰਾਪਤ ਕਰਦੇ ਹਨ ਪਰ ਝੂਠੀ ਆਤਮਾ ਉਹਨਾਂ ਨੂੰ ਉਹਨਾਂ ਦੇ ਟੁੱਟੇ ਹੋਏ ਪਿਛਲੇ ਜੀਵਨ ਦੇ ਅਨੁਸਾਰ ਕਰਮ ਦੇ ਬੰਧਨ ਦੇ ਕੁਰਾਹੇ ਵਿੱਚ ਪਾਉਂਦੀ ਹੈ। ਟੁੱਟੇ ਦਿਲ ਵਾਲੇ ਲੋਕ ਕਿਰਪਾ ਪ੍ਰਾਪਤ ਕਰਨ ਲਈ ਕਰਮ ਕਰਨਾ ਉਚਿਤ ਸਮਝਦੇ ਹਨ। ਅਸੀਂ ਕਿਰਪਾ ਦੇ ਦਰਵਾਜ਼ੇ ਦੁਆਰਾ ਪਰਮੇਸ਼ੁਰ ਦੇ ਰਾਜ 'ਚ ਦਾਖਲ ਹੁੰਦੇ ਹਾਂ ਪਰ ਅਸੀਸਾਂ ਪ੍ਰਾਪਤ ਕਰਨ ਲਈ ਸਾਨੂੰ ਬਹੁਤ ਸਾਰੇ ਕੰਮ ਕਰਨੇ ਪੈਂਦੇ ਹਨ। ਉਹਨਾਂ ਲਈ ਜੋ ਪੁਨਰ ਸੁਰਜੀਤੀ ਅਤੇ ਅਣਗਿਣਤ ਘੰਟਿਆਂ ਲਈ ਪ੍ਰਾਰਥਨਾ ਕਰਦੇ ਹਨ ਅਤੇ ਵਰਤ ਰੱਖਦੇ ਨੇ ਉਹਨਾਂ ਲਈ ਮੈਂ ਇੱਕ ਸੱਚਾਈ ਪੇਸ਼ ਕਰਨਾ ਚਾਹੁੰਦਾ ਕਿ ਪਰਮੇਸ਼ੁਰ ਦੀ ਨਦੀ ਵਹਿ ਰਹੀ ਹੈ। ਸਾਨੂੰ ਸਿਰਫ ਵਿਸ਼ਵਾਸ ਕਰਕੇ ਇਸ ਗੱਲ ਨੂੰ ਮੰਨਣ ਦੀ ਲੋੜ ਹੈ। ਤੁਸੀਂ ਜਿੱਥੇ ਵੀ ਜਾਂਦੇ ਹੋ ਤੁਹਾਡੇ ਉੱਪਰ ਸਵਰਗ ਖੁੱਲ੍ਹਾ ਹੈ ਅਤੇ ਨਦੀ ਵਹਿ ਰਹੀ ਹੈ ਜੋ ਹਰ ਪਾਪ ਬਿਮਾਰੀ ਸ਼ਰਾਬ ਅਤੇ ਦੁਸ਼ਟ ਆਤਮਾ ਨਾਲੋਂ ਵੱਡੀ ਹੈ। ਇਹ ਨਦੀ ਕਿਉਂ ਵਗ ਰਹੀ ਹੈ? ਤੁਸੀਂ ਉਹਦੀ ਉਮੀਦ ਕਿਉਂ ਕਰ ਸਕਦੇ ਹੋ? ਕਿਉਂਕਿ ਯੇਸ਼ੂ ਨੇ ਵਿਵਸਥਾ ਦੇ ਅਧੀਨ ਜਨਮ ਲਿਆ, ਸਾਡੇ ਲਈ ਵਿਵਸਥਾ ਨੂੰ ਪੂਰਿਆਂ ਕੀਤਾ, ਗਲਾਤੀਆਂ 4:4-7, ਅਤੇ ਸਾਡੇ ਲਈ ਪ੍ਰਾਰਥਨਾ ਕੀਤੀ ਕਿ ਅਸੀਂ ਪਵਿੱਤਰ ਆਤਮਾ ਨੂੰ ਪ੍ਰਾਪਤ ਕਰ ਸਕੀਏ। ਯੂਹੰਨਾ 14:16, ਮੈਂ ਪਿਤਾ ਕੋਲੋਂ ਮੰਗਾਂਗਾ, ਉਹ ਤੁਹਾਨੂੰ ਦੂਜਾ ਸਹਾਇਕ ਦੇਵੇਗਾ ਜੋ ਤੁਹਾਡੇ ਲਈ ਸਦਾ ਤੁਹਾਡੇ ਨਾਲ ਰਹੇਗਾ। ਯੇਸ਼ੂ ਸਾਡੇ ਵਾਂਗ ਹੋ ਕੇ ਯੋਗ ਠਹਿਰਿਆ ਅਤੇ ਸਾਡੇ ਲਈ ਉਹਨੇ ਪ੍ਰਾਰਥਨਾ ਕੀਤੀ, ਇਸੇ ਲਈ ਇਹ ਨਦੀ ਸਾਡੇ ਤੱਕ ਵਹਿ ਰਹੀ ਹੈ। ਕੀ ਤੁਸੀਂ ਵਿਸ਼ਵਾਸ ਕਰਦੇ ਹੋ ਕਿ ਪਿਤਾ ਨੇ ਯੇਸ਼ੂ ਦੀ ਬੇਨਤੀ ਸੁਣ ਲਈ ਹੈ? ਮੈਂ ਵਿਸ਼ਵਾਸ ਕਰਦਾ ਯੇਸ਼ੂ ਨੇ ਆਪਣਾ ਸਭ ਕੁਝ ਪੂਰਾ ਕੀਤਾ ਤਾਂ ਜੋ ਪਰਮੇਸ਼ੁਰ ਦੀ ਨਦੀ ਮੇਰੇ ਤੱਕ ਅਤੇ ਮੇਰੇ ਦੁਆਰਾ ਵਹੇ। ਉਸ ਨਦੀ ਨੂੰ ਵਹਿਣ ਤੋਂ ਇਨਕਾਰ ਕਰਨਾ ਯੇਸ਼ੂ ਦੇ ਜੀਵਨ ਕੁਰਬਾਨੀ ਅਤੇ ਪੁਨਰ ਉਥਾਨ ਦਾ ਇਨਕਾਰ ਕਰਨਾ ਹੈ। ਪਾਰਕ ਵਿੱਚ ਚਮਤਕਾਰ। ਕਈ ਸਾਲ ਪਹਿਲਾਂ ਮੈਂ ਡੇਸ ਮੋਨਸੀ ਆਇਓਵਾ ਵਿੱਚ ਗਲੋਬਲ ਜਾਗਰੂਕਤਾ ਕਾਨਫਰੰਸ ਵਿੱਚ ਸੀ। ਪ੍ਰਾਰਥਨਾ ਦੌਰਾਨ ਪਵਿੱਤਰ ਆਤਮਾ ਨੇ ਮੌਜੂਦਗੀ ਮੇਰੇ 'ਤੇ ਇੰਨੀ ਆਈ ਕਿ ਮੈਂ ਜ਼ਮੀਨ 'ਤੇ ਡਿੱਗ ਗਿਆ। ਜਿਵੇਂ ਹੀ ਮੈਂ ਲੇਟਿਆ ਹੋਇਆ ਸੀ, ਪਵਿੱਤਰ ਆਤਮਾ ਮੈਨੂੰ ਦਰਸ਼ਨ ਦੇ ਰੂਪ ਵਿੱਚ ਸਾਰੀਆਂ ਕੌਮਾਂ ਲਈ ਉਹਦੇ ਪਿਆਰ ਬਾਰੇ, ਉਹਦੀ ਪਿਆਸ ਬਾਰੇ ਦੱਸਣ ਲੱਗਾ। ਗ੍ਰਾਂਟ ਬ੍ਰੈਟਨ, ਮੇਰੇ ਦੋਸਤ, ਮੇਰੇ ਨਾਲ ਜ਼ਮੀਨ 'ਤੇ ਲੇਟਿਆ ਹੋਇਆ ਸੀ ਕਿਉਂਕਿ ਪਰਮੇਸ਼ੁਰ ਨੇ ਉਹਨੂੰ ਵੀ ਸਮਰੱਥ ਨਾਲ ਛੂਹ ਲਿਆ ਸੀ। ਉੱਠਣ ਤੋਂ ਬਾਅਦ ਮੈਂ ਝੱਟ ਗ੍ਰਾਂਟ ਦਾ ਹੱਥ ਫੜ ਕੇ ਉਹਨੂੰ ਉੱਪਰ ਖਿੱਚਿਆ ਅਤੇ ਕਿਹਾ, ਉੱਠ ਚੱਲੀਏ। ਉਹਨੇ ਕਿਹਾ, ਅਸੀਂ ਕਿੱਥੇ ਜਾਵਾਂਗੇ? ਉੱਥੇ ਜਿੱਥੇ ਸਾਰੇ ਬਿਮਾਰ ਅਤੇ ਗੁੰਮ ਹੋਏ ਲੋਕ ਨੇ। ਮੈਂ ਜੋਸ਼ ਨਾਲ ਚੀਕਿਆ। ਜਿਵੇਂ ਹੀ ਅਸੀਂ ਉਸ ਇਮਾਰਤ ਤੋਂ ਬਾਹਰ ਨਿਕਲੇ, ਅਸੀਂ ਬਿਮਾਰਾਂ ਨੂੰ ਲੱਭਣਾ ਸ਼ੁਰੂ ਕੀਤਾ ਅਤੇ ਦੇਖਣਾ ਸ਼ੁਰੂ ਕੀਤਾ ਕਿ ਕਿਸੇ ਦੇ ਕੰਨ ਵਿੱਚ ਸੁਣਨ ਵਾਲਾ ਯੰਤਰ ਹੈ ਜਾਂ ਕਿਸੇ ਦੇ ਹੱਥ 'ਚ ਸੋਟੀ ਹੈ ਜਾਂ ਨਹੀਂ। ਥੋੜ੍ਹੀ ਦੂਰ ਤੁਰਨ ਤੋਂ ਬਾਅਦ ਅਸੀਂ ਇੱਕ ਪਾਰਕ 'ਚ ਪਹੁੰਚ ਗਏ ਜਿੱਥੇ ਕੁਝ ਬੈਂਚ, ਦਰਖਤ ਅਤੇ ਪੌੜੀਆਂ ਦੇ ਹੇਠ ਇੱਕ ਫੁਹਾਰਾ ਸੀ। ਅਚਾਨਕ ਮੇਰੀ ਨਜ਼ਰ ਇੱਕ ਮੋਟਰ ਵਾਲੀ ਵੀਲਚੇਅਰ 'ਤੇ ਬੈਠੀ ਔਰਤ 'ਤੇ ਪਈ। ਉਹ ਲਗਭਗ 40 ਸਾਲ ਦੀ ਸੀ। ਉਹਦੀ ਹਾਲਤ ਵੇਖ ਕੇ ਮੈਂ ਉਤੇਜਿਤ ਹੋਇਆ, ਤੁਰੰਤ ਉਹਦੇ ਕੋਲ ਚਲਾ ਗਿਆ। ਜਦੋਂ ਤੁਸੀਂ ਵਿਸ਼ਵਾਸ ਨਾਲ ਵੇਖਦੇ ਹੋ ਤਾਂ ਤੁਸੀਂ ਹਰ ਮਾੜੀ ਸਥਿਤੀ ਤੋਂ ਉਤਸ਼ਾਹਿਤ ਹੁੰਦੇ ਹੋ ਕਿਉਂਕਿ ਤੁਸੀਂ ਜਾਣਦੇ ਹੋ ਜੋ ਤੁਹਾਡੇ ਨਾਲ ਰਹਿਣ ਵਾਲਾ ਸਰਵ ਸ਼ਕਤੀਮਾਨ ਹੈ ਉਹ ਇੱਕ ਪਲ ਵਿੱਚ ਸਭ ਕੁਝ ਬਦਲ ਦੇਵੇਗਾ। ਮੁਸਕਰਾਉਂਦੇ ਹੋਏ ਮੈਂ ਉਹਨੂੰ ਕਿਹਾ, ਮੇਰਾ ਨਾਮ ਰੌਬਰਟ ਹੈ, ਇਹ ਮੇਰਾ ਦੋਸਤ ਗ੍ਰਾਂਟ ਹੈ, ਮੈਂ ਤੁਹਾਨੂੰ ਵੀਲਚੇਅਰ 'ਤੇ ਬੈਠੇ ਦੇਖਿਆ, ਕੀ ਮੈਂ ਤੁਹਾਡੇ ਲਈ ਪ੍ਰਾਰਥਨਾ ਕਰ ਸਕਦਾ? ਕੀ ਤੁਸੀਂ ਮੈਨੂੰ ਆਪਣੀ ਸਮੱਸਿਆ ਬਾਰੇ ਦੱਸ ਸਕਦੇ ਹੋ? ਉਹਨੇ ਮੈਨੂੰ ਸਮਝਾਇਆ ਕਿ ਉਹਦੀ ਰੀੜ੍ਹ ਦੀ ਹੱਡੀ ਦੇ ਵਿਚਕਾਰ ਜੋ ਡਿਸਕ ਹੈ ਹੌਲੀ ਹੌਲੀ ਇਸ ਬਿੰਦੂ ਤੱਕ ਵਿਗੜ ਗਈ ਹੈ ਕਿ ਇੱਕ ਹੱਡੀ ਦੂਜੀ ਨਾਲ ਰਗੜ ਰਹੀ ਸੀ। ਹੁਣ ਤੱਕ ਅਜਿਹੀਆਂ 3 ਡਿਸਕਾਂ ਖਰਾਬ ਹੋ ਚੁੱਕੀਆਂ ਸਨ। ਮੈਂ ਉਸਨੂੰ ਥੋੜ੍ਹਾ ਅੱਗੇ ਝੁਕਣ ਲਈ ਕਿਹਾ ਤਾਂ ਜੋ ਮੈਂ ਉਹਦੀ ਪਿੱਠ 'ਤੇ ਆਪਣਾ ਹੱਥ ਰੱਖ ਸਕਾਂ। ਮੇਰੇ ਦੋਸਤ ਨੇ ਵੀ ਆਪਣਾ ਹੱਥ ਰੱਖਿਆ ਅਤੇ ਅਸੀਂ ਪ੍ਰਾਰਥਨਾ ਕੀਤੀ, ਪਵਿੱਤਰ ਆਤਮਾ ਆਓ, ਯੇਸ਼ੂ ਦੇ ਨਾਮ ਵਿੱਚ ਅਸੀਂ ਇਹ ਚੰਗਿਆਈ ਦੀ ਸ਼ਕਤੀ ਅਤੇ ਮੌਜੂਦਗੀ ਨੂੰ ਉਹਨਾਂ ਦੀ ਪਿੱਠ 'ਚ ਵਹਿਣ ਦਿੰਦੇ ਹਾਂ। ਅਸੀਂ ਯੇਸ਼ੂ ਦੇ ਨਾਮ 'ਚ ਇਹ ਦਰਦ ਨੂੰ ਦੂਰ ਹੋਣ ਦਾ ਹੁਕਮ ਦਿੰਦੇ ਹਾਂ। ਯੇਸ਼ੂ ਦੇ ਨਾਮ 'ਚ ਚੰਗੀ ਹੋ ਜਾ। ਇੰਨੀ ਛੋਟੀ ਪ੍ਰਾਰਥਨਾ ਤੋਂ ਬਾਅਦ ਮੈਂ ਉਹਨੂੰ ਪੁੱਛਿਆ, ਉਹ ਕਿਵੇਂ ਮਹਿਸੂਸ ਕਰ ਰਹੀ ਹੈ? ਮੈਨੂੰ ਨਹੀਂ ਪਤਾ। ਉਹਨੇ ਕਿਹਾ, ਕੀ ਤੁਸੀਂ ਇਹਦੀ ਜਾਂਚ ਕਰ ਸਕਦੇ ਹੋ? ਕੀ ਤੁਸੀਂ ਅਜਿਹਾ ਕਰ ਸਕਦੇ ਹੋ ਜੋ ਤੁਸੀਂ ਦਰਦ ਕਰਕੇ ਪਹਿਲਾਂ ਨਹੀਂ ਸੀ ਕਰ ਸਕਦੇ? ਉਹ ਵੀਲਚੇਅਰ 'ਤੇ ਹੱਥ ਰੱਖਣ ਵਾਲੀ ਥਾਂ ਨੂੰ ਪਕੜ ਕੇ ਹੌਲੀ ਹੌਲੀ ਉੱਠਣ ਲੱਗੀ। ਉਹਦੇ ਚਿਹਰੇ ਵੱਲ ਦੇਖ ਕੇ ਮੈਂ ਸਮਝ ਗਿਆ ਕਿ ਉੱਠਣ ਵੇਲੇ ਉਹਨੂੰ ਡਰ ਲੱਗ ਰਿਹਾ ਸੀ ਕਿ ਕਿਧਰੇ ਉਹਨੂੰ ਦਰਦ ਦਾ ਇੱਕ ਹੋਰ ਝਟਕਾ ਨਾ ਲੱਗ ਜਾਵੇ। ਪਰ ਉਹ ਹੈਰਾਨ ਰਹਿ ਗਈ, ਉਹਦਾ ਮੂੰਹ ਹੈਰਾਨੀ ਨਾਲ ਖੁੱਲ੍ਹ ਗਿਆ। ਉਹ ਬਿਲਕੁਲ ਸਿੱਧੀ ਹੋ ਕੇ ਹੌਲੀ ਹੌਲੀ ਤੁਰਨ ਲੱਗੀ। ਫਿਰ ਅਚਾਨਕ ਬਿਨਾਂ ਸੋਚੇ ਮੈਂ ਚੀਕਿਆ, ਭੱਜੋ! ਉਹ ਦੌੜਨ ਲੱਗੀ, ਪੌੜੀਆਂ ਉੱਤਰ ਗਈ, ਝਰਨੇ 'ਤੇ ਪਹੁੰਚੀ, ਪੌੜੀਆਂ ਚੜ੍ਹ ਕੇ ਮੇਰੇ ਕੋਲ ਆਈ ਅਤੇ ਉਹਨੇ ਆਣ ਕੇ ਮੈਨੂੰ ਜੱਫੀ ਪਾ ਲਈ। ਉਹ ਬਹੁਤ ਖੁਸ਼ ਸੀ, ਮੁਸਕਰਾ ਰਹੀ ਸੀ। ਮੈਂ ਪੁੱਛਿਆ, ਕਿਵੇਂ ਲੱਗ ਰਿਹਾ ਹੈ? ਉਹਨੇ ਆਤਮ ਵਿਸ਼ਵਾਸ ਨਾਲ ਕਿਹਾ, ਕੋਈ ਦਰਦ ਨਹੀਂ, ਬਿਲਕੁਲ ਨਹੀਂ। ਪਿਆਰੇ, ਜਦੋਂ ਅਸੀਂ ਵਿਸ਼ਵਾਸ ਕਰਦੇ ਹਾਂ ਕਿ ਨਦੀ ਵਹਿ ਰਹੀ ਆ ਤਾਂ ਅਜਿਹੇ ਚਮਤਕਾਰ ਵਾਪਰਦੇ ਨੇ। ਬਸ ਉਸ ਨਦੀ ਵਿੱਚ ਛਾਲ ਮਾਰੋ। ਰੋਜ਼ਾਨਾ ਪਵਿੱਤਰ ਆਤਮਾ ਦੀ ਮੌਜੂਦਗੀ ਦਾ ਸਤਿਕਾਰ ਕਰਨਾ, ਪਵਿੱਤਰ ਆਤਮਾ ਦੀ ਮੌਜੂਦਗੀ ਦਾ ਅਨੁਭਵ ਕਰਨਾ ਸਾਡੀ ਪ੍ਰਾਥਮਿਕਤਾ ਇਸ ਲਈ ਨਹੀਂ ਹੋਣੀ ਚਾਹੀਦੀ ਤਾਂ ਜੋ ਸਾਡੀ ਸੇਵਕਾਈ ਸਫਲ ਹੋਵੇ, ਨਾ ਹੀ ਵਿਸ਼ੇਸ਼ ਮੀਟਿੰਗਾਂ ਲਈ ਹੋਣੀ ਚਾਹੀਦੀ ਹੈ, ਪਰ ਉਹਦੀ ਮੌਜੂਦਗੀ ਸਾਡੇ ਦਿਨ ਪ੍ਰਤੀ ਦਿਨ ਦੀ ਅਸਲੀਅਤ ਵਿੱਚ ਹੋਣੀ ਚਾਹੀਦੀ ਹੈ। ਕਿਸੇ ਖਾਸ ਲੋੜ ਲਈ ਤਿਆਰ ਹੋਣ ਦੀ ਬਜਾਏ ਸਾਨੂੰ ਹਰ ਸਮੇਂ ਪਵਿੱਤਰ ਆਤਮਾ ਪ੍ਰਤੀ ਸੁਚੇਤ ਰਹਿਣਾ ਚਾਹੀਦਾ ਹੈ। ਸਾਨੂੰ ਇੱਕ ਸਮੇਂ ਵਿੱਚ ਬਹੁਤ ਲੰਮੀ ਪ੍ਰਾਰਥਨਾ ਕਰਨ ਦੀ ਲੋੜ ਨਹੀਂ ਹੈ, ਪਰ ਸਾਡੇ ਦਿਨ ਦੀ ਹਰ ਗਤੀਵਿਧੀ ਵਿੱਚ ਉਹਨੂੰ ਬੁਲਾਓ, ਉਹਦੇ 'ਤੇ ਧਿਆਨ ਕਰੋ। ਜਿਵੇਂ ਦਿਨ ਸ਼ੁਰੂ ਹੁੰਦਾ ਹੈ, 5 ਤੋਂ 20 ਮਿੰਟਾਂ ਲਈ ਇੱਕ ਸ਼ਾਂਤ ਜਗ੍ਹਾ 'ਤੇ ਬੈਠੋ, ਇਸ ਤਰ੍ਹਾਂ ਪ੍ਰਾਰਥਨਾ ਕਰੋ। ਸੁਬਹ ਸਵੇਰ ਪਵਿੱਤਰ ਆਤਮਾ, ਗੁੱਡ ਮੋਰਨਿੰਗ ਹੋਲੀ ਸਪਿਰਿਟ, ਤੁਸੀਂ ਮੇਰੇ 'ਚ ਹੋ, ਮੇਰੇ ਨਾਲ ਹੋ, ਮੈਨੂੰ ਤੁਹਾਡੇ ਬਾਰੇ ਸੁਚੇਤ ਹੋਣ ਦੀ ਕਿਰਪਾ ਦਿਓ, ਮੈਂ ਤੁਹਾਨੂੰ ਪਿਆਰ ਕਰਦਾ, ਹੇ ਮੇਰੇ ਪਿਆਰੇ, ਮੇਰਾ ਦਿਲ ਤੁਹਾਡੇ 'ਚ ਬਹੁਤ ਆਨੰਦ ਕਰਦਾ ਹੈ, ਕਿਰਪਾ ਦਾ ਆਤਮਾ, ਜੀਵਨ ਦਾ ਆਤਮਾ ਇੱਕ ਅਨੁਭਵੀ ਤਰੀਕੇ ਨਾਲ ਮੇਰੇ 'ਚ ਪ੍ਰਗਟ ਹੋਵੇ। ਜਦੋਂ ਤੁਸੀਂ ਪ੍ਰਾਰਥਨਾ ਕਰਦੇ ਹੋ ਤਾਂ ਹੌਲੀ ਹੌਲੀ ਬੋਲੋ, ਪੂਰਾ ਧਿਆਨ ਦਿਓ, ਫਿਰ ਜਲਦੀ ਤੁਹਾਨੂੰ ਇਸ ਦੀ ਮੌਜੂਦਗੀ ਦਾ ਪਤਾ ਲੱਗ ਜਾਵੇਗਾ। ਤੁਸੀਂ ਉਹਦੀ ਮੌਜੂਦਗੀ ਨੂੰ ਵੱਖ ਵੱਖ ਤਰੀਕਿਆਂ ਨਾਲ ਅਨੁਭਵ ਕਰ ਸਕਦੇ ਹੋ, ਜਿਵੇਂ ਕਿ ਸਰੀਰਕ ਤੌਰ 'ਤੇ ਤੁਸੀਂ ਉਹਦੀ ਮੌਜੂਦਗੀ ਨੂੰ ਆਪਣੇ ਸਿਰ, ਮੋਢਿਆਂ, ਬਾਹਾਂ, ਹੱਥਾਂ, ਛਾਤੀ 'ਤੇ ਮਹਿਸੂਸ ਕਰ ਸਕਦੇ ਹੋ, ਜਿਵੇਂ ਕੋਈ ਚਾਦਰ ਤੁਹਾਡੇ 'ਤੇ ਡਿੱਗ ਗਈ ਹੋਵੇ, ਜਾਂ ਇਹ ਗਰਮੀ, ਬਿਜਲੀ, ਵਾਈਬ੍ਰੇਸ਼ਨ ਹੋ ਸਕਦੀ ਹੈ। ਭਾਵਨਾਤਮਕ ਤੌਰ 'ਤੇ ਸ਼ਾਂਤੀ, ਹਲਕਾਪਨ, ਆਨੰਦ ਅਤੇ ਖੁਸ਼ੀ ਹੋ ਸਕਦੀ ਹੈ। ਤੁਸੀਂ ਇਹ ਵੀ ਮਹਿਸੂਸ ਕਰ ਸਕਦੇ ਹੋ ਕਿ ਪਰਮੇਸ਼ੁਰ ਨੇ ਤੁਹਾਨੂੰ ਆਪਣੀਆਂ ਬਾਹਾਂ 'ਚ ਫੜਿਆ ਹੋਇਆ ਹੈ, ਜਾਂ ਉਹਦਾ ਪ੍ਰਕਾਸ਼ ਤੁਹਾਡੇ 'ਤੇ ਝੁਲਸ ਰਿਹਾ ਹੈ, ਜਿਵੇਂ ਸੂਰਜ ਦੀ ਧੁੱਪ ਲੱਗਦੀ ਹੈ। ਤੁਸੀਂ ਦਰਸ਼ਨ ਵੇਖ ਸਕਦੇ ਹੋ, ਉਹਦੀ ਆਵਾਜ਼ ਸੁਣ ਸਕਦੇ ਹੋ। ਇਹ ਇਸ ਲਈ ਹੈ ਕਿਉਂਕਿ ਉਹ ਸੱਚਮੁੱਚ ਵਾਸਤਵਿਕ ਹੈ ਅਤੇ ਉਹ ਤੁਹਾਡੇ ਨਾਲ ਹੈ। ਪਵਿੱਤਰ ਆਤਮਾ ਪ੍ਰਤੀ ਸੁਚੇਤ ਰਹਿੰਦੇ ਹੋਏ ਆਪਣੇ ਰੋਜ਼ਾਨਾ ਦੇ ਕੰਮਾਂ ਲਈ ਜਾਓ, ਕੰਮ ਦੇ ਦੌਰਾਨ ਉਹਦੇ ਨਾਲ ਗੱਲਬਾਤ ਕਰੋ, ਦੇਖੋ ਕਿ ਕਿਸੇ ਨੂੰ ਪ੍ਰਾਰਥਨਾ ਦੀ ਲੋੜ ਹੈ। ਜੇਕਰ ਕਿਸੇ ਨੂੰ ਸਿਰ ਦਰਦ, ਸਰੀਰ 'ਚ ਦਰਦ, ਅਲਰਜੀ ਜਾਂ ਬਿਮਾਰ ਹੈ ਤਾਂ ਉਹਦੇ ਲਈ ਪ੍ਰਾਰਥਨਾ ਕਰੋ। ਜੇ ਕਿਸੇ ਨੂੰ ਡਰ, ਉਦਾਸੀ, ਨਸ਼ਾ ਜਾਂ ਸੰਘਰਸ਼ ਹੈ ਤਾਂ ਪਵਿੱਤਰ ਆਤਮਾ ਦੀ ਮੌਜੂਦਗੀ ਵਿੱਚ ਆਤਮਿਕ ਅਧਿਕਾਰ ਦੀ ਵਰਤੋਂ ਕਰੋ। ਤੁਸੀਂ ਇਸ ਧਰਤੀ 'ਤੇ ਪਰਮੇਸ਼ੁਰ ਦੀ ਕਿਰਪਾ ਦੇ ਰਾਜਦੂਤ ਹੋ। ਵਿਸ਼ਵਾਸ ਦਾ ਇੱਕ ਕਦਮ ਚੁੱਕੋ, ਬਿਮਾਰਾਂ ਨੂੰ ਚੰਗਾ ਕਰਨਾ। ਹੁਣ ਮੈਂ ਸਿਖਾਉਣਾ ਚਾਹੁੰਦਾ ਕਿ ਪਵਿੱਤਰ ਆਤਮਾ ਦੀ ਸ਼ਮੂਲੀਅਤ ਨਾਲ ਬਿਮਾਰਾਂ ਨੂੰ ਕਿਵੇਂ ਠੀਕ ਕਰਨਾ। ਸਭ ਤੋਂ ਪਹਿਲਾਂ ਮੈਂ ਕਹਿਣਾ ਚਾਹਾਂਗਾ ਕਿ ਬਿਮਾਰ ਨੂੰ ਚੰਗਾ ਕਰਨਾ ਬਹੁਤ ਆਸਾਨ ਕੰਮ ਹੈ। ਮੈਂ ਦੁਨੀਆ 'ਚ ਵੱਖ ਵੱਖ ਦੇਸ਼ਾਂ ਵਿੱਚ ਵਿਸ਼ਵਾਸੀਆਂ ਨੂੰ ਚੰਗਿਆਈ ਬਾਰੇ ਸਿਖਾਉਂਦਾ ਹਾਂ। ਇਹ ਕਰਨਾ ਸਧਾਰਨ, ਆਸਾਨ ਅਤੇ ਤੁਰੰਤ ਹੈ। ਮੇਰੀ ਜ਼ਿੰਦਗੀ 'ਚ ਇੱਕ ਅਜਿਹਾ ਸਮਾਂ ਸੀ ਕਿ ਬਿਮਾਰਾਂ ਲਈ ਪ੍ਰਾਰਥਨਾ ਕਰਨਾ ਮੇਰੇ ਲਈ ਵਿਸ਼ਵਾਸ ਦਾ ਸਭ ਤੋਂ ਔਖਾ ਕੰਮ ਸੀ। ਜਦੋਂ ਵੀ ਮੈਂ ਇਸ ਨੂੰ ਧਿਆਨ ਰੱਖ ਕੇ ਪ੍ਰਾਰਥਨਾ ਕੀਤੀ, ਮੈਂ ਬਹੁਤ ਘੱਟ ਲੋਕਾਂ ਨੂੰ ਠੀਕ ਹੁੰਦੇ ਵੇਖਿਆ। ਜਦੋਂ ਅਸੀਂ ਪਰਮੇਸ਼ੁਰ ਦੀ ਕਿਰਪਾ ਅਤੇ ਪਵਿੱਤਰ ਆਤਮਾ ਦੀ ਸ਼ਮੂਲੀਅਤ ਨੂੰ ਸਮਝਦੇ ਹਾਂ ਤਾਂ ਚੰਗਾ ਕਰਨਾ ਬਹੁਤ ਸੌਖਾ ਹੁੰਦਾ ਹੈ। ਮੈਂ ਇਲਾਜ ਬਾਰੇ ਸਿਖਾਉਣ ਤੋਂ ਪਹਿਲਾਂ ਇਹਨਾਂ ਦੋ ਗਵਾਹੀਆਂ ਨੂੰ ਸਾਂਝਾ ਕਰਨਾ ਚਾਹੁੰਦਾ ਹਾਂ। ਮੈਂ ਪੰਜਾਬ ਵਿੱਚ ਬਿਲਕੁਲ ਨਵੇਂ ਵਿਸ਼ਵਾਸੀਆਂ ਨੂੰ ਪਵਿੱਤਰ ਆਤਮਾ ਅਤੇ ਚੰਗਿਆਈ ਦੀ ਪ੍ਰਾਰਥਨਾ ਬਾਰੇ ਸਿਖਾ ਰਿਹਾ ਸੀ। ਜ਼ਿਆਦਾਤਰ ਵਿਸ਼ਵਾਸੀ ਦੂਜੇ ਧਰਮਾਂ ਤੋਂ ਆਏ ਸਨ ਅਤੇ ਉਹ 1 ਮਹੀਨੇ ਤੋਂ ਹੀ ਪ੍ਰਭੂ ਯੇਸ਼ੂ ਵਿੱਚ ਵਿਸ਼ਵਾਸ ਵਿੱਚ ਸਨ। ਪ੍ਰਭਾਵਸ਼ਾਲੀ ਸਿਖਲਾਈ ਤੋਂ ਤੁਰੰਤ ਬਾਅਦ ਉਹ ਆਪੋ ਆਪਣੇ ਪਿੰਡਾਂ ਨੂੰ ਚਲੇ ਗਏ। ਇੱਕ ਜਵਾਨ ਮੁੰਡਾ ਆਪਣੇ ਪਿੰਡ ਦੀ ਕੰਧ 'ਤੇ ਬੈਠਾ ਆਪਣੇ ਦੋਸਤਾਂ ਨਾਲ ਗੱਲ ਕਰ ਰਿਹਾ ਸੀ। ਅਚਾਨਕ ਪਵਿੱਤਰ ਆਤਮਾ ਦੀ ਆਵਾਜ਼ ਸੁਣਾਈ ਦਿੱਤੀ, ਉੱਠ ਅਤੇ ਉਸ ਘਰ ਵਿੱਚ ਚਲਾ ਜਾ, ਉੱਥੇ ਤੁਹਾਨੂੰ ਇੱਕ ਬਜ਼ੁਰਗ ਔਰਤ ਮਿਲੇਗੀ ਜੋ ਦੁਸ਼ਟ ਆਤਮਾ ਤੋਂ ਪੀੜਤ ਹੈ, ਉਹਦੇ ਲਈ ਪ੍ਰਾਰਥਨਾ ਕਰੋ। ਪਵਿੱਤਰ ਆਤਮਾ ਦੀ ਆਵਾਜ਼ ਸੁਣ ਕੇ ਉਸ ਘਰ 'ਚ ਚਲਾ ਗਿਆ। ਉਹਨੇ ਦਰਵਾਜ਼ਾ ਖਟਖਟਾਇਆ, ਉਹਨੇ ਪੁੱਛਿਆ ਕਿ ਇੱਥੇ ਕੋਈ ਬੁੱਢੀ ਮੁਸੀਬਤ 'ਚ ਹੈ। ਉਹਨੂੰ ਪਤਾ ਲੱਗਾ ਉੱਥੇ ਇੱਕ ਔਰਤ ਰਹਿੰਦੀ ਹੈ ਜੋ ਪੂਰੀ ਤਰ੍ਹਾਂ ਬੋਲੀ ਹੋ ਚੁੱਕੀ ਸੀ। ਉਹਨੇ ਇੱਕ ਸਧਾਰਨ ਪ੍ਰਾਰਥਨਾ ਕਰਕੇ ਦੁਸ਼ਟ ਆਤਮਾ ਨੂੰ ਆਗਿਆ ਦਿੱਤਾ। ਉਹ ਤੁਰੰਤ ਜ਼ਮੀਨ 'ਤੇ ਡਿੱਗ ਪਈ ਜਿਵੇਂ ਕਿ ਉਹ ਮਰ ਗਈ ਹੋਵੇ। ਮੁੰਡਾ ਹੈਰਾਨ ਰਹਿ ਗਿਆ। ਥੋੜ੍ਹੀ ਦੇਰ ਬਾਅਦ ਉਹ ਔਰਤ ਖੜ੍ਹੀ ਹੋ ਗਈ ਅਤੇ ਸਾਫ ਸਾਫ ਸੁਣਨ ਲੱਗੀ। ਇੱਕ ਹੋਰ ਮੁੰਡਾ ਦੋਸਤਾਂ ਨਾਲ ਕ੍ਰਿਕਟ ਖੇਡਦਾ ਸੀ। ਖੇਡਦੇ ਹੋਏ ਉਹਨੇ ਇੱਕ ਲੜਕੇ ਦੀ ਗਰਦਨ ਵਿੱਚ ਇੱਕ ਰਸੌਲੀ ਵੇਖੀ ਜੋ ਲਗਭਗ ਇੱਕ ਅਖਰੋੜ ਦੇ ਅਕਾਰ ਦੀ ਸੀ। ਉਹਨੇ ਕਿਹਾ, ਯੇਸ਼ੂ ਦੇ ਨਾਮ 'ਤੇ ਮੈਂ ਇਹਨੂੰ ਅਲੋਪ ਕਰ ਸਕਦਾ। ਹੈਰਾਨ ਹੋ ਕੇ ਉਹਨੇ ਪੁੱਛਿਆ, ਇਹ ਕਿਵੇਂ ਸੰਭਵ ਹੈ? ਮੈਂ ਯੇਸ਼ੂ ਦੇ ਨਾਮ 'ਤੇ ਤੁਹਾਡੇ ਲਈ ਪ੍ਰਾਰਥਨਾ ਕਰਾਂਗਾ ਅਤੇ ਫਿਰ ਤੁਸੀਂ ਵੇਖੋਗੇ। ਉਹਨੇ ਟਿਊਮਰ 'ਤੇ ਹੱਥ ਰੱਖ ਕੇ ਪ੍ਰਾਰਥਨਾ ਕੀਤੀ। ਜਿਵੇਂ ਹੱਥ ਹਟਾਇਆ, ਰਸੌਲੀ ਗਾਇਬ ਹੋ ਗਈ। ਪਰ ਬਹੁਤ ਸਾਰੇ ਵਿਸ਼ਵਾਸੀ ਇਸ ਗੱਲ ਤੋਂ ਡਰਦੇ ਨੇ, ਜੇ ਚੰਗਿਆਈ ਨਾ ਮਿਲੀ ਤਾਂ ਕੀ ਹੋਵੇਗਾ? ਮੈਂ ਕਹਿਣਾ ਚਾਹੁੰਦਾ, ਭਾਵੇਂ ਕੁਝ ਹੋਵੇ ਨਾ ਹੋਵੇ, ਪਰ ਕਿਸੇ ਦਾ ਨੁਕਸਾਨ ਤਾਂ ਨਹੀਂ ਹੋਇਆ, ਨਾ ਹੀ ਸਾਡਾ ਕੁਝ ਗਵਾਚਿਆ ਹੈ। ਉਹਨਾਂ ਮਰੇ ਹੋਏ ਲੋਕਾਂ ਬਾਰੇ ਸੋਚੋ ਜਿਨ੍ਹਾਂ ਨੇ ਡਾਕਟਰਾਂ ਦੇ ਹੱਥੋਂ ਮੌਤ ਨੂੰ ਬਹੁਤ ਸਾਰਾ ਪੈਸਾ ਦੇ ਕੇ ਖਰੀਦਿਆ ਸੀ। ਉਹਨਾਂ ਦੀ ਗਿਣਤੀ ਅਣਗਿਣਤੇ। ਕੀ ਅਸੀਂ ਇਹ ਸਾਰੇ ਸਿਹਤ ਕੇਂਦਰ ਬੰਦ ਕਰ ਸਕਦੇ ਹਾਂ? ਨਹੀਂ, ਪਰ ਅਸੀਂ ਸਿੱਖ ਕੇ ਬਿਹਤਰ ਤਰੀਕੇ ਨਾਲ ਲੋਕਾਂ ਦੀ ਮਦਦ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਵਿਸ਼ਵਾਸ ਅਤੇ ਪ੍ਰਾਰਥਨਾ ਕਿਸੇ ਦਾ ਕੋਈ ਨੁਕਸਾਨ ਨਹੀਂ ਪਹੁੰਚਾਉਂਦਾ। ਇਹ ਕਿਸੇ ਵੀ ਕਿਸਮ ਦੀ ਦਵਾਈ ਅਤੇ ਇਲਾਜ ਨਾਲੋਂ ਬਿਹਤਰ ਹੈ। ਜਦੋਂ ਤੁਸੀਂ ਵਿਸ਼ਵਾਸ ਵਿੱਚ ਕਦਮ ਵਧਾਉਂਦੇ ਹੋ ਤਾਂ ਪਵਿੱਤਰ ਆਤਮਾ ਤੁਹਾਨੂੰ ਸਿਖਾਏਗਾ। ਭਾਵੇਂ ਤੁਹਾਡੀ ਪ੍ਰਾਰਥਨਾ ਅਸਫਲ ਵੀ ਹੋ ਜਾਂਦੀ ਹੈ, ਫਿਰ ਵੀ ਤੁਸੀਂ ਸਿੱਖੋਗੇ ਅਤੇ ਅਭਿਆਸ ਕਰਦੇ ਕਰਦੇ ਵਿਸ਼ਵਾਸ 'ਚ ਮਜ਼ਬੂਤ ਹੋਵੋਗੇ। ਪਿਤਾ ਅਤੇ ਪੁੱਤਰ ਦਾ ਆਦਰ ਕਰਨਾ ਸਭ ਤੋਂ ਪਹਿਲਾ ਕਦਮ ਹੈ। ਪਿਤਾ ਅਤੇ ਪੁੱਤਰ ਦੁਆਰਾ ਕੀਤੇ ਹੋਏ ਕੰਮ ਦਾ ਸਤਿਕਾਰ ਕਰਨਾ, ਉਸ ਉੱਪਰ ਪੂਰਾ ਭਰੋਸਾ ਕਰਨਾ। ਪਵਿੱਤਰ ਆਤਮਾ ਕੋਈ ਨਵਾਂ ਕੰਮ ਨਹੀਂ ਕਰ ਰਿਹਾ ਹੈ, ਉਹਦਾ ਇੱਕ ਹੀ ਕੰਮ ਸੀ ਅਤੇ ਉਹ ਕੰਮ ਹੈ ਯੇਸ਼ੂ ਦੀ ਮਹਿਮਾ ਕਰਨਾ। ਯੂਹੰਨਾ 16:14 ਉਹ ਯੇਸ਼ੂ ਦੀ ਵਡਿਆਈ ਕਿਵੇਂ ਕਰਦਾ ਹੈ? ਇਹ ਉਹਨਾਂ ਕੰਮਾਂ ਨੂੰ ਪ੍ਰਗਟ ਕਰਦਾ ਜੋ ਯੇਸ਼ੂ ਨੇ ਕੀਤੇ ਸਨ। ਪਿਤਾ ਨੇ ਹਰ ਬਿਮਾਰੀ ਨੂੰ ਜੜੋਂ ਪੁੱਟ ਕੇ ਯੇਸ਼ੂ ਦੇ ਉੱਤੇ ਪਾ ਦਿੱਤਾ ਹੈ, ਜੋ ਇਤਿਹਾਸ ਵਿੱਚ ਕਦੇ ਮਨੁੱਖ ਨਾ ਵਾਪਰਿਆ ਜਾਂ ਦੁਬਾਰਾ ਵਾਪਰੇਗਾ। ਯਸ਼ਾਇਆ 53:10 ਹਰ ਇੱਕ ਦਰਦ, ਬਿਮਾਰੀ, ਦੁੱਖ, ਰੋਗ ਯੇਸ਼ੂ ਦੇ ਸਰੀਰ 'ਚ ਖਤਮ ਹੋ ਗਿਆ ਹੈ। ਯਸ਼ਾਇਆ 53:10 ਕਹਿੰਦਾ ਹੈ ਕਿ ਉਸਨੇ ਉਹਨੂੰ ਬਿਮਾਰ ਕਰ ਦਿੱਤਾ। ਪਿਤਾ ਬਿਮਾਰ ਨਹੀਂ ਸੀ, ਨਾ ਹੀ ਸਵਰਗ ਦੇ ਭੰਡਾਰਿਆਂ ਵਿੱਚ ਕੋਈ ਬਿਮਾਰੀ ਹੈ। ਪਿਤਾ ਨੇ ਸਾਡੀਆਂ ਬਿਮਾਰੀਆਂ ਅਤੇ ਦੁੱਖ ਕਰਕੇ ਹੀ ਆਪਣੇ ਇਕਲੌਤੇ ਪੁੱਤਰ ਨੂੰ ਉਹਨਾਂ ਤੋਂ ਦੁੱਖ ਝਲਵਾਏ। ਜਿੱਥੋਂ ਤੱਕ ਪਿਤਾ ਸਮਝਦਾ ਹੈ, ਮਨੁੱਖਾਂ ਨੂੰ ਰੋਗਾਂ ਤੋਂ ਬਚਾਉਣ ਅਤੇ ਠੀਕ ਕਰਨ ਦਾ ਕੰਮ ਖਤਮ ਹੋ ਗਿਆ ਹੈ। ਯੇਸ਼ੂ ਸਾਡੀਆਂ ਬਿਮਾਰੀਆਂ, ਪੀੜਾਂ ਅਤੇ ਦੁੱਖਾਂ ਨੂੰ ਆਪਣੇ ਸਰੀਰ ਉੱਤੇ ਉਠਾ ਚੁੱਕਿਆ ਹੈ। ਯਸ਼ਾਇਆ 53:4 Matthew 8:17 ਉਹਨੇ ਸਾਡੀਆਂ ਬਿਮਾਰੀਆਂ ਨੂੰ ਆਪਣੇ ਉੱਪਰ ਝੱਲਿਆ ਤਾਂ ਜੋ ਅਸੀਂ ਉਹਨਾਂ ਤੋਂ ਮੁਕਤ ਹੋ ਜਾਈਏ। ਯੇਸ਼ੂ ਸਾਡੇ ਬਿਮਾਰ ਹੋਣ 'ਤੇ ਸਾਡੇ ਨਾਲ ਹਮਦਰਦੀ ਕਰਨ ਲਈ ਨਹੀਂ ਆਇਆ, ਨਾ ਹੀ ਸਾਡੀ ਬਿਮਾਰੀ 'ਚ ਸਾਡਾ ਸਮਰਥਨ ਕਰਨ ਲਈ ਆਇਆ ਸੀ। ਉਹ ਸਾਡਾ ਪ੍ਰਾਸ਼ਚਿਤ ਹੈ। ਉਹਨੇ ਸਾਡੀਆਂ ਬਿਮਾਰੀਆਂ ਨੂੰ ਸਹਿ ਲਿਆ ਤਾਂ ਕਿ ਅਸੀਂ ਹੋਰ ਬਿਮਾਰ ਨਾ ਰਹੀਏ। ਜਿੱਥੋਂ ਤੱਕ ਯੇਸ਼ੂ ਸੋਚਦਾ ਹੈ, ਬਿਮਾਰੀ ਪੂਰੀ ਤਰ੍ਹਾਂ ਖਤਮ ਹੋ ਗਈ ਹੈ। ਪਿਤਾ ਅਤੇ ਯੇਸ਼ੂ ਨੇ ਜੋ ਕੀਤਾ ਹੈ ਉਹਨੂੰ ਨਜ਼ਰਅੰਦਾਜ਼ ਕਰਨਾ ਅਤੇ ਉਹਦੇ 'ਤੇ ਭਰੋਸਾ ਨਾ ਕਰਨਾ ਪ੍ਰਾਰਥਨਾ ਵਿੱਚ ਸਭ ਤੋਂ ਵੱਡੀ ਗਲਤੀ ਹੈ ਜੋ ਵਿਸ਼ਵਾਸੀ ਕਰਦੇ ਨੇ। ਸੰਸਾਰ ਦੇ ਦੇਸ਼ਾਂ ਵਿੱਚ ਲੋਕ ਪਿਤਾ ਅਤੇ ਯੇਸ਼ੂ ਨੂੰ ਪੁਕਾਰ ਰਹੇ ਨੇ। ਪਿਤਾ ਅਤੇ ਯੇਸ਼ੂ ਨੇ ਅਸਲ ਵਿੱਚ ਜੋ ਕੀਤਾ ਸੀ ਇਸ ਲਈ ਬੇਨਤੀ ਕਰ ਰਹੇ ਨੇ। ਜੇ ਅਸੀਂ ਪਰਮੇਸ਼ੁਰ ਤੋਂ ਉਹਨਾਂ ਕੰਮਾਂ ਲਈ ਪ੍ਰਾਰਥਨਾ ਕਰਦੇ ਹਾਂ ਜੋ ਉਹਨੇ ਪਹਿਲਾਂ ਹੀ ਕੀਤੇ ਨੇ ਤਾਂ ਇਹ ਪੂਰੀ ਤਰ੍ਹਾਂ ਅਵਿਸ਼ਵਾਸ ਹੈ। ਜੇ ਅਸੀਂ ਉਹ ਮੰਗਦੇ ਹਾਂ ਜੋ ਸਾਨੂੰ ਪਹਿਲਾਂ ਮਿਲ ਚੁੱਕਿਆ ਹੈ, ਫਿਰ ਅਸੀਂ ਉਸ ਨੂੰ ਅਵਿਸ਼ਵਾਸ ਦੇ ਕਾਰਨ ਪ੍ਰਾਪਤ ਨਹੀਂ ਕਰ ਸਕਦੇ। ਵਿਸ਼ਵਾਸ ਸਿਰਫ ਉਹੀ ਪ੍ਰਾਪਤ ਕਰਦਾ ਹੈ ਜੋ ਪਰਮੇਸ਼ੁਰ ਨੇ ਕਿਰਪਾ 'ਚ ਪਹਿਲਾਂ ਹੀ ਦੇ ਦਿੱਤਾ ਹੈ। ਇਹ ਪਹਿਲਾ ਕਦਮ ਹੈ, ਪਰਮੇਸ਼ੁਰ ਦੇ ਕੀਤੇ ਹੋਏ ਕੰਮ 'ਤੇ ਪੂਰੀ ਤਰ੍ਹਾਂ ਭਰੋਸਾ ਕਰਨਾ। ਭਾਵੇਂ ਅਸੀਂ ਬਿਮਾਰੀ ਦੇ ਲੱਛਣਾਂ ਨੂੰ ਦੇਖੀਏ ਜਾਂ ਮਹਿਸੂਸ ਕਰੀਏ, ਫਿਰ ਵੀ ਅਸੀਂ ਉਹਦੇ ਕੀਤੇ ਕੰਮਾਂ ਵਿੱਚ ਭਰੋਸਾ ਰੱਖਾਂਗੇ। ਮੈਂ ਹਜ਼ਾਰਾਂ ਲਈ ਪ੍ਰਾਰਥਨਾ ਕੀਤੀ, ਮੈਂ ਸੈਂਕੜੇ ਚਮਤਕਾਰਾਂ ਅਤੇ ਹਜ਼ਾਰਾਂ ਚੰਗਿਆਈਆਂ ਦਾ ਗਵਾਹ ਹਾਂ। ਜਦੋਂ ਮੈਂ ਉਹਨਾਂ ਲੋਕਾਂ ਲਈ ਪ੍ਰਾਰਥਨਾ ਕੀਤੀ, ਮੈਂ ਇੱਕ ਵਾਰ ਵੀ ਪਿਤਾ ਅਤੇ ਯੇਸ਼ੂ ਨੂੰ ਉਹਨਾਂ ਨੂੰ ਠੀਕ ਕਰਨ ਦੀ ਬੇਨਤੀ ਨਹੀਂ ਕੀਤੀ। ਕਿਉਂ? ਕਿਉਂਕਿ ਉਸਨੇ ਉਹਨੂੰ ਪਹਿਲਾਂ ਹੀ ਚੰਗਾ ਕੀਤਾ ਸੀ। ਪਵਿੱਤਰ ਆਤਮਾ ਦੇ ਹੱਥ ਨਾਲ ਅਗਵਾਈ ਕਰਨਾ ਅਗਲਾ ਕਦਮ ਪਵਿੱਤਰ ਆਤਮਾ ਦੀ ਵਿਅਕਤੀਗਤ ਮੌਜੂਦਗੀ ਅਤੇ ਸ਼ਕਤੀ ਨੂੰ ਸੱਦਾ ਦੇਣਾ ਹੈ। ਪਵਿੱਤਰ ਆਤਮਾ ਦੇ ਮਨਨ ਕਰਨ ਲਈ ਕੁਝ ਸਮਾਂ ਕੱਢੋ, ਜਲਦਬਾਜ਼ੀ ਨਾ ਕਰੋ। ਜੇ ਸਮੱਸਿਆ ਦਾ ਤੁਸੀਂ ਸਾਹਮਣਾ ਕਰ ਰਹੇ ਹੋ ਉਸ ਨਾਲੋਂ ਪਵਿੱਤਰ ਆਤਮਾ ਪ੍ਰਤੀ ਵਧੇਰੇ ਚੇਤੰਨ ਬਣਨਾ। ਪਵਿੱਤਰ ਆਤਮਾ ਨੂੰ ਦੱਸੋ ਕਿ ਤੁਸੀਂ ਉਹਨੂੰ ਪਿਆਰ ਕਰਦੇ ਹੋ, ਉਹਨੂੰ ਗਲੇ ਲਾਓ, ਉਹਨੂੰ ਕਹੋ, ਪਵਿੱਤਰ ਆਤਮਾ, ਮੈਂ ਤੁਹਾਡੇ ਬਿਨਾਂ ਪ੍ਰਾਰਥਨਾ ਨਹੀਂ ਕਰ ਚਾਹੁੰਦਾ। ਫਿਰ ਬਸ ਦੁਖੀ ਉੱਪਰ ਆਪਣਾ ਹੱਥ ਰੱਖੋ। ਵਿਸ਼ਵਾਸ ਦੁਆਰਾ ਪਵਿੱਤਰ ਆਤਮਾ ਦੇ ਕੰਮ ਦੀ ਉਮੀਦ ਕਰੋ ਅਤੇ ਕਹੋ, ਪਵਿੱਤਰ ਆਤਮਾ, ਤੁਹਾਡੀ ਮੌਜੂਦਗੀ ਅਤੇ ਸ਼ਕਤੀ ਨੂੰ ਇੱਥੇ ਵਗਣ ਦਿਓ। ਦਰਦ, ਰੋਗ, ਰਸੌਲੀ, ਦੁਸ਼ਟ ਆਤਮਾ ਆਦਿ ਨੂੰ ਹੁਕਮ ਦਿਓ। ਦਰਦ ਅਤੇ ਕਸ਼ਟ ਦੇਣ ਵਾਲੀ ਆਤਮਾ ਇਸ ਸਰੀਰ ਨੂੰ ਛੱਡ ਕੇ ਇਸ ਸਮੇਂ ਹੀ ਦੂਰ ਹੋ ਜਾ ਅਤੇ ਅੰਤ ਵਿੱਚ ਪਰਮੇਸ਼ੁਰ ਦਾ ਸ਼ੁਕਰਾਨਾ ਕਰੋ। ਕੀ ਹੋਵੇਗਾ ਜੇਕਰ ਪ੍ਰਾਰਥਨਾ ਦੇ ਦੌਰਾਨ ਤੁਹਾਡਾ ਦਰਦ ਦੂਰ ਹੋ ਗਿਆ? ਕੀ ਤੁਸੀਂ ਇਸ ਲੱਛਣ ਦੇ ਕਾਰਨ ਪਰਮੇਸ਼ੁਰ ਦਾ ਧੰਨਵਾਦ ਕਰ ਸਕਦੇ ਹੋ? ਤੁਸੀਂ ਕਰ ਸਕਦੇ ਹੋ, ਪਰ ਸਾਡਾ ਧੰਨਵਾਦ ਇਸ ਵਰਤਮਾਨ ਵਿਸ਼ੇਸ਼ਤਾ ਦੇ ਅਨੁਸਾਰ ਨਹੀਂ ਹੋਣਾ ਚਾਹੀਦਾ ਹੈ। ਤੁਹਾਨੂੰ ਇਸ ਲਈ ਸ਼ੁਕਰਗੁਜ਼ਾਰ ਹੋਣਾ ਚਾਹੀਦਾ ਹੈ ਕਿਉਂਕਿ ਯੇਸ਼ੂ ਨੇ 2000 ਸਾਲ ਪਹਿਲਾਂ ਦਰਦ ਝੱਲਿਆ ਸੀ। ਜੇਕਰ ਤੁਸੀਂ ਵਰਤਮਾਨ ਦੀਆਂ ਬਰਕਤਾਂ ਲਈ ਹੀ ਪਰਮੇਸ਼ੁਰ ਦਾ ਸ਼ੁਕਰਾਨਾ ਕਰੋਗੇ ਤਾਂ ਤੁਸੀਂ ਅਵਿਸ਼ਵਾਸ 'ਚ ਪੈ ਸਕਦੇ ਹੋ। ਜੇ 20 ਮਿੰਟਾਂ ਬਾਅਦ ਉਹੀ ਦਰਦ ਵਾਪਸ ਆ ਜਾਵੇ ਤਾਂ ਮੈਂ ਕੀ ਹੋਵੇਗਾ? ਕੀ ਤੁਸੀਂ ਉਸ ਸਮੇਂ ਧੰਨਵਾਦ ਕਰੋਗੇ? ਤੁਸੀਂ ਕਹਿ ਸਕਦੇ ਹੋ, ਮੈਂ ਸੋਚਿਆ ਮੈਂ ਠੀਕ ਹੋ ਗਿਆ ਹਾਂ, ਪਰ ਦਰਦ ਦੁਬਾਰਾ ਹੋਣ ਦੇ ਕਾਰਨ ਮੇਰਾ ਅੰਦਾਜ਼ਾ ਹੈ ਕਿ ਮੈਂ ਚੰਗਾ ਨਹੀਂ ਹੋਇਆ ਹਾਂ। ਪਰ ਜੇਕਰ ਤੁਹਾਡਾ ਧਿਆਨ ਅਤੇ ਵਿਸ਼ਵਾਸ ਸਲੀਬ ਦੇ ਕੰਮਾਂ 'ਤੇ ਟਿਕਿਆ ਹੈ ਤਾਂ ਤੁਸੀਂ ਹਮੇਸ਼ਾ ਪਰਮੇਸ਼ੁਰ ਦਾ ਧੰਨਵਾਦ ਕਰ ਸਕਦੇ ਹੋ ਅਤੇ ਨਾ ਹੀ ਤੁਸੀਂ ਸ਼ੱਕ ਵਿੱਚ ਫਸੋਗੇ। ਇਸ ਤਰ੍ਹਾਂ ਵਿਸ਼ਵਾਸ ਕਰਨਾ ਅਤੇ ਪ੍ਰਾਰਥਨਾ ਕਰਨਾ ਸੌਖਾ ਹੈ। ਪਵਿੱਤਰ ਆਤਮਾ ਦੀ ਮੌਜੂਦਗੀ ਲਈ ਕੰਮ ਕਰਨ ਵਿੱਚ ਹੱਥ ਰੱਖਣਾ, ਇਹ ਵਿਸ਼ਵਾਸ ਕਰਨਾ ਕਿ ਪਵਿੱਤਰ ਆਤਮਾ ਤੁਹਾਡੇ ਦੁਆਰੇ ਸ਼ਕਤੀ ਦੇ ਨਾਲ ਵਹਿ ਰਿਹਾ ਹੈ, ਸਾਰੇ ਚਿੰਨ੍ਹ ਅਤੇ ਸਾਰੀਆਂ ਦੁਸ਼ਟ ਆਤਮਾਵਾਂ ਨੂੰ ਹੁਕਮ ਦੇਣਾ, ਅਤੇ ਚੌਥੀ ਗੱਲ, ਪਰਮੇਸ਼ੁਰ ਦਾ ਧੰਨਵਾਦ ਕਰਨਾ। ਜਦੋਂ ਪਵਿੱਤਰ ਆਤਮਾ ਤੁਹਾਨੂੰ ਵੱਖ ਵੱਖ ਵਰਦਾਨ ਦਿੰਦਾ ਹੈ, ਭਾਵੇਂ ਬੁੱਧੀ ਦਾ ਗਿਆਨ ਗਿਆਨ ਦਾ ਬਚਨ ਜਾਂ ਆਤਮਾ ਦੀ ਪਰਖ ਦਾ ਵਰਦਾਨ ਤਾਂ ਉਸ ਪ੍ਰਕਾਸ਼ਨ ਦੇ ਅਨੁਸਾਰ ਬਿਮਾਰਾਂ ਲਈ ਪ੍ਰਾਰਥਨਾ ਕਰੋ। ਯਾਦ ਰੱਖੋ ਕਿ ਪ੍ਰਾਰਥਨਾ ਪਵਿੱਤਰ ਆਤਮਾ ਨਾਲ ਇੱਕ ਰਿਸ਼ਤਾ ਹੈ, ਇਹ ਕੋਈ ਢੰਗ ਨਹੀਂ ਹੈ ਦੁਸ਼ਟ ਆਤਮਾ ਨੂੰ ਕੱਢਣਾ। ਪੱਛਮੀ ਦੇਸ਼ਾਂ ਦੇ ਈਸਾਈ ਚਰਚਾਂ ਵਿੱਚ ਬਾਈਬਲ ਵਿੱਚ ਸਭ ਤੋਂ ਵੱਡਾ ਅੰਤਰ ਦੁਸ਼ਟ ਆਤਮਾ ਨੂੰ ਕੱਢਣ ਦੇ ਕੰਮ 'ਚ ਆ। ਜਿੱਥੇ ਵੀ ਯੇਸ਼ੂ ਗਿਆ ਉਹਨੇ ਲਗਾਤਾਰ ਲੋਕਾਂ 'ਚੋਂ ਦੁਸ਼ਟ ਆਤਮਾਵਾਂ ਨੂੰ ਕੱਢਿਆ, ਖਾਸ ਕਰਕੇ ਚਰਚਾਂ ਵਿੱਚੋਂ। ਮਰਕਸ 1:39 ਸ਼ੈਤਾਨ ਅਗਿਆਨਤਾ ਅਤੇ ਉਲਝਣ ਵਿੱਚ ਇਹ ਸਭ ਤੋਂ ਪ੍ਰਭਾਵਸ਼ਾਲੀ ਕੰਮ ਕਰਦਾ ਹੈ। ਉਹ ਜ਼ਿਆਦਾਤਰ ਕਲੀਸੀਆਵਾਂ ਵਿੱਚੋਂ ਲੁਕਣ ਵਿੱਚ ਸਫਲ ਹੁੰਦਾ ਹੈ। ਕੀ ਤੁਸੀਂ ਜਾਣਦੇ ਹੋ ਕਿ ਇੱਕ ਵਿਸ਼ਵਾਸੀ ਹੋਣ ਦਾ ਪਹਿਲਾ ਸਬੂਤ ਇੱਕ ਦੁਸ਼ਟ ਆਤਮਾ ਨੂੰ ਕੱਢਣਾ ਹੈ? ਮਰਕਸ 16:17 ਦੁਸ਼ਟ ਆਤਮਾ ਦਾ ਸਾਹਮਣਾ ਕਰਨਾ ਅਤੇ ਬਾਹਰ ਕੱਢਣਾ ਕੋਈ ਅਸਧਾਰਨ ਘਟਨਾ ਨਹੀਂ ਹੈ, ਪਰ ਵਿਸ਼ਵਾਸੀ ਲਈ ਇੱਕ ਆਮ ਕੰਮ ਹੋਣਾ ਚਾਹੀਦਾ ਹੈ। ਘੱਟੋ ਘੱਟ 50% ਚੰਗਾਈਆਂ ਜੋ ਮੈਂ ਵੇਖੀਆਂ ਹਨ ਉਹ ਦੁਸ਼ਟ ਆਤਮਾ ਨੂੰ ਕੱਢਣ ਦੁਆਰਾ ਹੋਈਆਂ ਹਨ। ਜੇ ਸਰੀਰਕ ਬਿਮਾਰੀਆਂ ਲਈ ਸੱਚ ਹੈ ਤਾਂ ਤੁਹਾਨੂੰ ਯਕੀਨ ਕਰਨਾ ਚਾਹੀਦਾ ਕਿ ਘੱਟੋ ਘੱਟ 50% ਭਾਵਨਾਤਮਕ, ਮਾਨਸਿਕ ਅਤੇ ਅਧਿਆਤਮਿਕ ਅਤੇ ਰਿਸ਼ਤਿਆਂ ਦੀਆਂ ਸਮੱਸਿਆਵਾਂ ਵੀ ਦੁਸ਼ਟ ਆਤਮਾਵਾਂ ਦੇ ਕਾਰਨ ਹੀ ਹੁੰਦੀਆਂ ਨੇ। ਦੁਸ਼ਟ ਆਤਮਾ ਦੀ ਪਛਾਣ ਕਰਨ ਵਿੱਚ ਸਭ ਤੋਂ ਵੱਡੀ ਗਲਤੀ ਅਸੀਂ ਇਹ ਕਰਦੇ ਹਾਂ ਕਿ ਅਸੀਂ ਅਜਿਹੇ ਸਪੱਸ਼ਟ ਲੋਕਾਂ ਨੂੰ ਜਿਵੇਂ ਪਾਗਲ, ਬਲਾਤਕਾਰੀ ਜਾਂ ਕਾਤਲ ਨੂੰ ਦੁਸ਼ਟ ਆਤਮਾ ਦੁਆਰਾ ਗ੍ਰਸਤ ਸਮਝਦੇ ਹਾਂ, ਪਰ ਅਸੀਂ ਉਹਨਾਂ ਲੋਕਾਂ ਨੂੰ ਜੋ ਰੋਜ਼ਾਨਾ ਆਧਾਰ 'ਤੇ ਸਾਡੇ ਨੇੜੇ ਰਹਿੰਦੇ ਹਨ ਦੁਸ਼ਟ ਆਤਮਾ ਗ੍ਰਸਤ ਨਹੀਂ ਸਮਝਦੇ ਹਾਂ। ਜਿਸ ਤਰ੍ਹਾਂ ਸਰੀਰਕ ਬਿਮਾਰੀਆਂ ਦੇ ਵੱਖੋ ਵੱਖਰੇ ਲੱਛਣ ਅਤੇ ਤੀਬਰਤਾ ਦੀ ਸੀਮਾ ਹੁੰਦੀ ਹੈ, ਉਸੇ ਤਰ੍ਹਾਂ ਦੁਸ਼ਟ ਆਤਮਾ ਦੇ ਵੀ ਵੱਖੋ ਵੱਖਰੇ ਲੱਛਣ ਅਤੇ ਤੀਬਰਤਾ ਹੁੰਦੀ ਹੈ। ਜਿਸ ਤਰ੍ਹਾਂ ਕਿਸੇ ਨੂੰ ਜ਼ੁਕਾਮ, ਪਿੱਠ ਦਰਦ ਜਾਂ ਦੰਦਾਂ ਦਾ ਦਰਦ ਹੋ ਸਕਦਾ ਹੈ, ਉਹ ਦੂਜਿਆਂ ਲਈ ਬਿਲਕੁਲ ਤੰਦਰੁਸਤ ਦਿਖਾਈ ਦਿੰਦਾ ਹੈ, ਉਸੇ ਤਰ੍ਹਾਂ ਕਿਸੇ 'ਤੇ ਦੁਸ਼ਟ ਆਤਮਾ ਦਾ ਪ੍ਰਭਾਵ ਹੋ ਸਕਦਾ ਹੈ, ਉਹ ਬਿਲਕੁਲ ਠੀਕ ਦਿਖਾਈ ਦਿੰਦਾ ਹੈ। ਜੇਕਰ ਕਿਸੇ ਵਿਅਕਤੀ ਵਿੱਚ ਗੰਭੀਰ ਦੁਸ਼ਟ ਆਤਮਾ ਦੇ ਲੱਛਣ ਨਜ਼ਰ ਨਹੀਂ ਆ ਰਿਹਾ ਤਾਂ ਇਹਦਾ ਮਤਲਬ ਇਹ ਨਹੀਂ ਕਿ ਦੁਸ਼ਟ ਆਤਮਾ ਗੁਪਤ ਰੂਪ 'ਚ ਕੰਮ ਨਹੀਂ ਕਰ ਰਿਹਾ ਹੈ। ਡਰ, ਚਿੰਤਾ, ਕ੍ਰੋਧ, ਕਾਮ, ਉਦਾਸੀ, ਸ਼ਰਮ ਅਤੇ ਦੋਸ਼ ਦੀ ਭਾਵਨਾ ਦੁਸ਼ਟ ਆਤਮਾ ਦੀ ਮੌਜੂਦਗੀ ਦਾ ਸਪੱਸ਼ਟ ਸਬੂਤ ਹਨ। ਕੀ ਹਰ ਡਰਨ ਵਾਲੇ ਵਿਅਕਤੀ ਦੇ ਅੰਦਰ ਦੁਸ਼ਟ ਆਤਮਾ ਹੈ? ਹਮੇਸ਼ਾ ਨਹੀਂ, ਪਰ ਕੁਝ ਡਰਨ ਵਾਲੇ ਲੋਕਾਂ ਦੇ ਅੰਦਰ ਦੁਸ਼ਟ ਆਤਮਾ ਨੇ ਘਰ ਕੀਤਾ ਹੋਇਆ ਹੈ। ਭਾਵੇਂ ਦੁਸ਼ਟ ਆਤਮਾ ਮੌਜੂਦ ਹੈ ਜਾਂ ਨਹੀਂ, ਸਾਨੂੰ ਤਾਂ ਵੀ ਉਸ ਬੁਰਿਆਈ ਦਾ ਸਾਹਮਣਾ ਕਰਨਾ ਚਾਹੀਦਾ ਹੈ, ਉਹਨੂੰ ਜੜੋਂ ਪੁੱਟਣਾ ਚਾਹੀਦਾ, ਜਿਵੇਂ ਅਸੀਂ ਉਹਨਾਂ ਪਾਪੀ ਵਿਚਾਰਾਂ, ਭਾਵਨਾਵਾਂ ਅਤੇ ਕੰਮਾਂ ਦਾ ਸਾਹਮਣਾ ਕਰਦੇ ਹਾਂ। ਉਸੇ ਤਰ੍ਹਾਂ ਸਾਨੂੰ ਉਹਨਾਂ ਸਮੱਸਿਆਵਾਂ ਦੇ ਸਰੋਤ, ਮਤਲਬ ਉਹ ਦੁਸ਼ਟ ਆਤਮਾ ਦੇ ਅਧਿਕਾਰ ਨੂੰ ਤੋੜਨਾ ਚਾਹੀਦਾ ਅਤੇ ਉਹਨਾਂ ਨੂੰ ਅਧਿਕਾਰ ਨਾਲ ਬਾਹਰ ਕੱਢਣਾ ਚਾਹੀਦਾ। ਦੂਜੀ ਸਭ ਤੋਂ ਵੱਡੀ ਗਲਤੀ ਜੋ ਅਸੀਂ ਕਰਦੇ ਹਾਂ ਉਹ ਇਹ ਸੋਚਣਾ ਹੈ ਕਿ ਕੋਈ ਵੀ ਮਸੀਹੀ ਦੁਸ਼ਟ ਆਤਮਾ ਤੋਂ ਪ੍ਰਭਾਵਿਤ ਨਹੀਂ ਹੋ ਸਕਦਾ। ਕੁਝ ਲੋਕ ਸੋਚਦੇ ਨੇ ਕਿ ਪਵਿੱਤਰ ਆਤਮਾ ਵਿਸ਼ਵਾਸੀ ਦੇ ਅੰਦਰ ਵੱਸਦਾ, ਇਸ ਲਈ ਕੋਈ ਹੋਰ ਆਤਮਾ ਉਹਦੇ 'ਚ ਵਾਸ ਨਹੀਂ ਕਰ ਸਕਦਾ। ਮੈਂ ਕਿਸੇ ਨਾਲ ਬਹਿਸ ਨਹੀਂ ਕਰਨਾ ਚਾਹੁੰਦਾ, ਪਰ ਮੈਂ ਲੋਕਾਂ ਨੂੰ ਅਸਲ ਵਿੱਚ ਆਜ਼ਾਦੀ ਨਾ ਦੇਣ ਲਈ ਲਿਖ ਰਿਹਾ। ਸੱਚਮੁੱਚ ਦੁਸ਼ਟ ਆਤਮਾ ਇੱਕ ਮਸੀਹੀ ਵਿੱਚ ਨਿਸ਼ਚਿਤ ਰੂਪ 'ਚ ਰਹਿ ਸਕਦਾ ਹੈ। ਜੇਕਰ ਅਸੀਂ ਇਸ ਗੱਲ ਤੋਂ ਅਣਜਾਣ ਹਾਂ ਤਾਂ ਫਿਰ ਸ਼ੈਤਾਨ ਵਿਸ਼ਵਾਸੀਆਂ ਚੁੱਪਚਾਪ ਕੰਮ ਕਰ ਸਕਦਾ ਹੈ। ਦੁਸ਼ਟ ਆਤਮਾਵਾਂ ਨੂੰ ਬਾਹਰ ਕੱਢਣ ਬਾਰੇ ਤੁਸੀਂ ਆਪਣੇ ਵਿਚਾਰਾਂ ਵਿੱਚ ਕਿਸੇ ਕਿਸਮ ਦੀ ਰੁਕਾਵਟ ਪੈਦਾ ਨਾ ਕਰੋ, ਕਿਉਂਕਿ ਯੇਸ਼ੂ ਲੋਕਾਂ ਦੀ ਪਰਵਾਹ ਕਰਦਾ ਹੈ ਅਤੇ ਉਹ ਚਾਹੁੰਦਾ ਹੈ ਕਿ ਉਹ ਆਜ਼ਾਦੀ ਵਿੱਚ ਜੀਵਨ ਬਿਤਾਉਣ। ਇਸ ਲਈ ਯੇਸ਼ੂ ਨੇ ਸਾਨੂੰ ਉਹਦੇ ਨਾਂ ਵਿੱਚ ਦੁਸ਼ਟ ਆਤਮਾਵਾਂ ਨੂੰ ਕੱਢਣ ਦਾ ਹੁਕਮ ਦਿੱਤਾ ਹੈ, ਮਤੀ 10:28-20। ਜੇ ਯੇਸ਼ੂ ਦੇ ਕੰਮ ਸਾਡੇ ਵਿਚਕਾਰ ਪ੍ਰਗਟ ਨਹੀਂ ਹੋ ਰਹੇ ਹਨ, ਫਿਰ ਸਾਨੂੰ ਆਪਣੇ ਆਪ ਨੂੰ ਜਾਂਚਣ ਦੀ ਲੋੜ ਹੈ ਕਿ ਅਸੀਂ ਉਹਦੇ ਹੁਕਮਾਂ ਦੀ ਪਾਲਣਾ ਕਰਦੇ ਹਾਂ ਜਾਂ ਨਹੀਂ। ਦੁਸ਼ਟ ਆਤਮਾ ਦੇ ਕੰਮਾਂ ਦੀ ਪਹਿਚਾਣ ਕਰਨਾ। ਸਾਰੀਆਂ ਨਕਾਰਾਤਮਕ ਭਾਵਨਾਵਾਂ ਸ਼ੈਤਾਨ ਤੋਂ ਨਹੀਂ ਹਨ, ਪਰ ਹਰ ਕੋਈ ਪਾਪ ਦੁਸ਼ਟ ਆਤਮਾਵਾਂ ਦੁਆਰਾ ਵੀ ਨਹੀਂ ਹੁੰਦਾ। ਹਰ ਵਿਚਾਰ ਸ਼ੈਤਾਨ ਤੋਂ ਨਹੀਂ ਹੁੰਦਾ, ਪਰ ਬਹੁਤ ਸਾਰੇ ਹੁੰਦੇ ਨੇ। ਅਸੀਂ ਕਿਵੇਂ ਜਾਣ ਸਕਦੇ ਹਾਂ ਕਿ ਉਹ ਭਾਵਨਾ, ਵਿਚਾਰ ਜਾਂ ਇੱਛਾ ਸ਼ੈਤਾਨ ਵੱਲੋਂ ਹੈ ਜਾਂ ਨਹੀਂ? ਇੱਕ ਸਧਾਰਨ ਤਰੀਕਾ ਹੈ ਕਿ ਕੀ ਇਹ ਵਿਚਾਰ, ਭਾਵਨਾ, ਇੱਛਾ ਲਗਾਤਾਰ ਤੁਹਾਡੇ ਉੱਪਰ ਪ੍ਰਭਾਵ ਪਾਉਣਾ ਨਹੀਂ ਛੱਡਦੇ ਨੇ, ਅਤੇ ਇਹਦੇ ਪਿੱਛੇ ਨਿਯੰਤਰਣ ਕਰਨ ਦੀ ਸ਼ਕਤੀ ਹੈ ਜੋ ਤੁਹਾਨੂੰ ਕੁਝ ਸਮੇਂ ਲਈ ਮਜਬੂਰ ਕਰਦੀ ਹੈ। ਕਈ ਤਰ੍ਹਾਂ ਦੇ ਸ਼ਰਾਬ ਅਤੇ ਆਤਮਿਕ ਰੁਕਾਵਟਾਂ ਵੀ ਦੁਸ਼ਟ ਆਤਮਾਵਾਂ ਦੇ ਕਾਰਨ ਹੋ ਸਕਦੀਆਂ ਨੇ, ਭਾਵ ਮਾਨਸਿਕ ਅਤੇ ਭਾਵਨਾਤਮਕ ਤੌਰ 'ਤੇ ਪਰਮੇਸ਼ੁਰ ਨਾਲ ਜੁੜਨ ਵਿੱਚ ਰੁਕਾਵਟ, ਪ੍ਰਾਰਥਨਾ ਕਰਨ 'ਚ ਧਿਆਨ ਨਾ ਲੱਗਣ ਦੀ ਸਮੱਸਿਆ, ਪ੍ਰਾਰਥਨਾ ਅਤੇ ਬਾਈਬਲ ਪੜ੍ਹਨ 'ਤੇ ਬਹੁਤ ਜ਼ਿਆਦਾ ਨੀਂਦ ਆਉਣਾ, ਪਰਮੇਸ਼ੁਰ ਦੇ ਵਾਅਦੇ 'ਤੇ ਵਿਸ਼ਵਾਸ ਕਰਦੇ ਹੋਏ ਰੁਕਾਵਟਾਂ ਪੈਦਾ ਹੋਣਾ। ਇੱਕ ਦੁਸ਼ਟ ਆਤਮਾ ਕੀ ਹੈ? ਇਹ ਉਹ ਆਤਮਾ ਹੈ ਜਿਸ ਵਿੱਚ ਜੀਵਨ ਹੁੰਦਾ ਹੈ। ਪ੍ਰਾਣ ਦਾ ਅਰਥ ਹੈ ਮਨ, ਸੋਚਣ ਦੀ ਯੋਗਤਾ, ਭਾਵਨਾ ਮਹਿਸੂਸ ਕਰਨ ਦੀ ਯੋਗਤਾ ਅਤੇ ਇੱਛਾ ਚਾਹੁਣ ਦੀ ਯੋਗਤਾ। ਪਰ ਦੁਸ਼ਟ ਆਤਮਾ ਕੋਲ ਆਪਣੇ ਆਪ ਨੂੰ ਦਰਸਾਉਣ ਲਈ ਕੋਈ ਸਰੀਰ ਨਹੀਂ ਹੈ, ਇਸ ਲਈ ਉਹ ਸਰੀਰ ਦੀ ਖੋਜ ਕਰਦਾ ਰਹਿੰਦਾ ਹੈ। ਦੁਸ਼ਟ ਆਤਮਾ ਮਨੁੱਖ ਵਿੱਚ ਆਪਣੇ ਪ੍ਰਾਣ, ਭਾਵ ਅਤੇ ਆਪਣੇ ਵਿਚਾਰ ਭਾਵਨਾਵਾਂ ਅਤੇ ਇੱਛਾਵਾਂ ਨੂੰ ਪਹੁੰਚਾਉਣ ਦੀ ਕੋਸ਼ਿਸ਼ ਕਰਦਾ ਹੈ। ਜੇ ਮਨੁੱਖ ਕਿਸੇ ਦੁਸ਼ਟ ਆਤਮਾ ਦੇ ਵਿਚਾਰਾਂ, ਭਾਵਨਾਵਾਂ ਜਾਂ ਇੱਛਾਵਾਂ ਨਾਲ ਸਹਿਮਤ ਹੁੰਦੇ ਹਨ ਜਾਂ ਉਸਦਾ ਵਿਰੋਧ ਨਾ ਕਰਨ ਕਰਕੇ ਹਾਰ ਜਾਂਦੇ ਹਨ, ਤਾਂ ਦੁਸ਼ਟ ਆਤਮਾ ਉਸ ਵਿਅਕਤੀ ਨਾਲ ਇੰਨਾ ਜੁੜ ਜਾਂਦਾ ਹੈ ਕਿ ਇਹ ਉਸ ਵਿੱਚ ਵੀ ਦਾਖਲ ਹੋ ਜਾਂਦਾ ਹੈ। ਬਹੁਤ ਸਾਰੇ ਲੋਕਾਂ ਨੂੰ ਅਹਿਸਾਸ ਨਹੀਂ ਹੁੰਦਾ ਕਿ ਕੁਝ ਵਿਚਾਰ, ਭਾਵਨਾਵਾਂ ਅਤੇ ਇੱਛਾਵਾਂ ਜੋ ਸਾਲਾਂ ਤੋਂ ਕਰ ਰਹੇ ਹਨ, ਉਹ ਉਹਨਾਂ ਦੀਆਂ ਆਪਣੀਆਂ ਨਹੀਂ ਪਰ ਇੱਕ ਦੁਸ਼ਟ ਆਤਮਾ ਦੀਆਂ ਹਨ। ਪਹਿਲਾ ਕਦਮ ਹੈ ਉਹ ਦੁਸ਼ਟ ਆਤਮਾ ਦੇ ਪ੍ਰਾਣ ਨੂੰ ਉਸ ਵਿਅਕਤੀ ਦੀ ਆਤਮਾ ਤੋਂ ਵੱਖ ਕਰਨਾ ਅਤੇ ਪਛਾਣਨਾ। ਯੇਸ਼ੂ ਨੇ ਲੜਾਈ ਜਿੱਤ ਲਈ ਹੈ। ਜਿਸ ਤਰ੍ਹਾਂ ਪਿਤਾ ਅਤੇ ਪੁੱਤਰ ਨੇ ਸਾਨੂੰ ਸਾਰੀਆਂ ਬਿਮਾਰੀਆਂ ਤੋਂ ਪ੍ਰਾਸ਼ਚਿਤ ਕਰਕੇ ਰੋਗ ਤੋਂ ਮੁਕਤ ਕੀਤਾ ਹੈ, ਉਸੇ ਤਰ੍ਹਾਂ ਉਹਨਾਂ ਨੇ ਸ਼ੈਤਾਨ ਨੂੰ ਹਰਾ ਕੇ ਸਾਨੂੰ ਹਨੇਰੇ ਤੋਂ ਮੁਕਤ ਕੀਤਾ ਹੈ। ਸਾਨੂੰ ਉਹਨਾਂ ਦੇ ਕੰਮ ਦਾ ਸਨਮਾਨ ਕਰਨਾ ਚਾਹੀਦਾ ਹੈ। ਪਿਤਾ ਨੇ ਸਾਨੂੰ ਸ਼ੈਤਾਨ ਦੀ ਸ਼ਕਤੀ ਅਤੇ ਰਾਜ ਤੋਂ ਮੁਕਤ ਕੀਤਾ ਹੈ। ਕੁਲਸੀਆਂ 1:13, ਰਾਜ ਸਿਰਫ ਰਾਜੇ ਦੀ ਹੀ ਨਹੀਂ ਸਗੋਂ ਉਸ ਦੀ ਪ੍ਰਭੂ ਸੱਤਾ ਨੂੰ ਵੀ ਦਿਖਾਉਂਦਾ ਹੈ। ਪਿਤਾ ਨੇ ਸਾਨੂੰ ਸ਼ੈਤਾਨ ਦੇ ਸਾਰੇ ਰਾਜ ਭਾਵ ਉਹਦੇ ਸਾਰੇ ਪ੍ਰਭਾਵ ਤੋਂ ਮੁਕਤ ਕਰ ਦਿੱਤਾ ਹੈ। ਆਪਣੀ ਮੌਤ ਦੁਆਰਾ ਯੇਸ਼ੂ ਨੇ ਸ਼ੈਤਾਨ ਅਤੇ ਸਾਰੇ ਹਨੇਰੇ ਨੂੰ ਸ਼ਕਤੀਹੀਨ ਅਤੇ ਬੇਕਾਰ ਕਰ ਦਿੱਤਾ ਹੈ। ਇਬਰਾਨੀਆਂ 2:14-15, ਸ਼ੈਤਾਨ ਦੀਆਂ ਸਾਰੀਆਂ ਫੌਜਾਂ ਨੂੰ ਉਹਨੇ ਹਰਾ ਦਿੱਤਾ ਹੈ। ਕੁਲਸੀਆਂ 2:15, ਅਤੇ ਉਹਨਾਂ ਦੇ ਸਾਰੇ ਕੰਮਾਂ ਨੂੰ ਤਬਾਹ ਕਰ ਦਿੱਤਾ ਹੈ। 1 ਜੂਨਾ 3:8, ਸ਼ੈਤਾਨ ਦੇ ਰਾਜ ਦੇ ਕਿਸੇ ਵੀ ਪ੍ਰਗਟਾਵੇ ਵੱਲ ਨਾਲੋਂ ਵੱਧ ਸਾਨੂੰ ਪਰਮੇਸ਼ੁਰ ਦੇ ਕੀਤੇ ਹੋਏ ਕੰਮਾਂ 'ਤੇ ਵਿਚਾਰ ਕਰਨਾ ਚਾਹੀਦਾ ਹੈ। ਇਹ ਸੱਚੇ ਵਿਸ਼ਵਾਸ, ਭਰੋਸੇ ਅਤੇ ਸ਼ਾਂਤੀ ਦਾ ਸਥਾਨ ਹੈ। ਪਵਿੱਤਰ ਆਤਮਾ ਦੀ ਮੌਜੂਦਗੀ ਵਿੱਚ ਹੋ ਕੇ ਅਧਿਕਾਰ ਨਾਲ ਆਦੇਸ਼ ਦੇਣਾ। ਜਿਵੇਂ ਅਸੀਂ ਬਿਮਾਰਾਂ ਲਈ ਪ੍ਰਾਰਥਨਾ ਕਰਦੇ ਹਾਂ, ਉਸੇ ਤਰ੍ਹਾਂ ਸਾਨੂੰ ਉਹਨਾਂ ਲਈ ਵੀ ਪ੍ਰਾਰਥਨਾ ਕਰਨੀ ਚਾਹੀਦੀ ਹੈ ਜਿਹੜੇ ਦੁਸ਼ਟ ਆਤਮਾ ਦੁਆਰਾ ਪ੍ਰੇਰਿਤ ਹਨ। ਪਵਿੱਤਰ ਆਤਮਾ ਨੂੰ ਬੁਲਾ ਕੇ ਉਹਦਾ ਸਤਿਕਾਰ ਕਰਨਾ। ਪਵਿੱਤਰ ਆਤਮਾ ਦੀ ਮੌਜੂਦਗੀ ਬੇਮਿਸਾਲ ਹੈ ਅਤੇ ਸਾਰੇ ਹਨੇਰੇ 'ਤੇ ਹਾਵੀ ਹੁੰਦੀ ਹੈ। ਕਿਸੇ ਵੀ ਦੁਸ਼ਟ ਆਤਮਾ ਦੀ ਬਜਾਏ ਪਵਿੱਤਰ ਆਤਮਾ ਉੱਤੇ ਜ਼ਿਆਦਾ ਧਿਆਨ ਦਿਓ। ਫਿਰ ਹਨੇਰੇ ਦੇ ਪ੍ਰਗਟਾਵੇ ਨੂੰ, ਉਹਦੀ ਜੜ ਅਰਥਾਤ ਉਹ ਆਤਮਾ ਜੋ ਪ੍ਰਗਟ ਹੋਣ ਦਾ ਸਰੋਤ ਹੈ, ਉਸ ਵਿਅਕਤੀ ਨੂੰ ਛੱਡ ਕੇ ਚਲੇ ਜਾਣ ਦਾ ਉਹਨੂੰ ਹੁਕਮ ਦਿਓ। ਉਦਾਹਰਣ ਲਈ, ਜੇਕਰ ਵਿਅਕਤੀ ਡਰ ਜਾਂ ਉਦਾਸੀ ਤੋਂ ਪੀੜਤ ਆ, ਤਾਂ ਇਸ ਤਰ੍ਹਾਂ ਪ੍ਰਾਰਥਨਾ ਕਰੋ, ਆਓ ਪਵਿੱਤਰ ਆਤਮਾ ਤੁਹਾਡੀ ਸ਼ਾਂਤੀ ਅਤੇ ਆਨੰਦ ਦੀ ਨਦੀ 'ਤੇ ਵਹਿਣ ਦਿਓ। ਮੈਂ ਤੁਹਾਨੂੰ ਪਿਆਰ ਕਰਦਾ ਹਾਂ ਪਵਿੱਤਰ ਆਤਮਾ, ਤੁਹਾਡੀ ਮੌਜੂਦਗੀ ਅਤੇ ਸ਼ਕਤੀ ਇੱਥੇ ਪ੍ਰਗਟ ਕਰੋ। ਯੇਸ਼ੂ ਦੇ ਨਾਮ 'ਚ ਮੈਂ ਡਰ ਅਤੇ ਉਦਾਸੀਨਤਾ ਅਤੇ ਇਹਦੀ ਜੜ ਅਰਥਾਤ ਡਰ ਅਤੇ ਉਦਾਸੀਨਤਾ ਦੀ ਆਤਮਾ ਨੂੰ ਹੁਕਮ ਦਿੰਦਾ ਹਾਂ ਕਿ ਤੁਸੀਂ ਇਹਦੇ 'ਚ ਰਹਿ ਨਹੀਂ ਸਕਦੇ। ਮੈਂ ਤੁਹਾਨੂੰ ਬੰਨ੍ਹਦਾ ਹਾਂ ਅਤੇ ਤੁਹਾਡੀ ਮੌਜੂਦਗੀ ਅਤੇ ਸ਼ਕਤੀ ਤੋਂ ਇਨਕਾਰ ਕਰਦਾ ਹਾਂ। ਯੇਸ਼ੂ ਦੇ ਨਾਮ 'ਚ ਮੈਂ ਤੈਨੂੰ ਨਿਕਾਲਦਾ, ਨਿਕਲ ਜਾ। ਪਵਿੱਤਰ ਆਤਮਾ, ਤੁਹਾਡੀ ਮੌਜੂਦਗੀ, ਸ਼ਾਂਤੀ ਅਤੇ ਆਨੰਦ ਨੂੰ ਪ੍ਰਗਟ ਕਰੋ। ਸ਼ਾਂਤੀ ਅਤੇ ਆਨੰਦ ਦੀ ਨਦੀ ਯੇਸ਼ੂ ਦੇ ਨਾਮ 'ਚ ਵਹਿ ਜਾਵੇ। ਜੇਕਰ ਉਹਦੀ ਹਾਲਾਤ ਪਹਿਲਾਂ ਵਰਗੀ ਹੈ ਜਾਂ ਹੋਰ ਵਿਗੜ ਗਈ ਹੈ, ਤਾਂ ਉਸ ਅਧਿਕਾਰ 'ਤੇ ਕਾਇਮ ਰਹੋ ਅਤੇ ਬਿਨਾਂ ਰੌਲਾ ਪਾਏ ਬੋਲਦੇ ਰਹੋ। ਉਸ ਵਿਅਕਤੀ ਨੂੰ ਉਹਨਾਂ ਪ੍ਰਾਰਥਨਾਵਾਂ ਦੇ ਨਾਲ ਸਹਿਮਤੀ 'ਚ ਲਿਆਓ। ਉਸ ਵਿਅਕਤੀ ਦੇ ਉੱਤੇ ਪ੍ਰਾਰਥਨਾ ਕਰਨ ਤੋਂ ਬਾਅਦ ਉਹਨੂੰ ਬੋਲਣ ਲਈ ਕਹੋ। ਇਹ ਕੰਮ ਤੁਹਾਡੇ ਸੋਚਣ ਤੋਂ ਕਿਤੇ ਜ਼ਿਆਦਾ ਸਫਲ ਅਤੇ ਆਸਾਨ ਹੈ। ਯਾਦ ਰੱਖੋ, ਦੁਸ਼ਟ ਆਤਮਾਵਾਂ ਨੂੰ ਕੱਢਣ ਤੋਂ ਬਾਅਦ 'ਚ ਉਸ ਵਿਅਕਤੀ ਲਈ ਪਵਿੱਤਰ ਆਤਮਾ ਦੀ ਮੌਜੂਦਗੀ ਨਾਲ ਭਰਪੂਰ ਹੋਣ ਲਈ ਪ੍ਰਾਰਥਨਾ ਕਰੋ। ਉਹਦੀ ਮੌਜੂਦਗੀ, ਸ਼ਾਂਤੀ ਅਤੇ ਆਨੰਦ ਤੁਹਾਡੇ ਦੁਆਰਾ ਉਸ ਵਿਅਕਤੀ ਤੱਕ ਨਦੀ ਵਾਂਗ ਵਹਿਣ ਦਿਓ। ਖਾਸ ਕਰਕੇ ਜਿੱਥੇ ਜਿੱਥੇ ਹਨੇਰਾ ਸੀ, ਜਦੋਂ ਲੋਕਾਂ ਨੂੰ ਛੁਟਕਾਰਾ ਮਿਲਦਾ ਹੈ ਤਾਂ ਜ਼ਿਆਦਾਤਰ ਲੋਕ ਆਪਣੇ ਸਰੀਰ 'ਚ ਹਲਕਾਪਨ ਮਹਿਸੂਸ ਕਰਦੇ ਹਨ, ਖਾਸ ਕਰਕੇ ਉਹਨਾਂ ਦੀ ਛਾਤੀ ਅਤੇ ਪੇਟ ਵਿੱਚ। ਛੁਟਕਾਰੇ ਦੇ ਹੋਰ ਲੱਛਣ ਵਿੱਚ ਸ਼ਾਂਤੀ, ਆਨੰਦ ਅਤੇ ਮਨ ਨੂੰ ਸੰਘਰਸ਼ ਅਤੇ ਉਲਝਣਾਂ ਤੋਂ ਮੁਕਤ ਕਰਨਾ ਹੈ। ਉਸ ਸਮੇਂ ਪਵਿੱਤਰ ਆਤਮਾ ਦੀ ਮੌਜੂਦਗੀ ਬਹੁਤ ਆਸਾਨੀ ਨਾਲ ਮਹਿਸੂਸ ਕੀਤੀ ਜਾਂਦੀ ਹੈ। ਕਈ ਵਾਰ ਲੋਕ ਆਪਣੇ ਸਰੀਰ ਵਿੱਚ ਖਾਲੀਪਣ ਮਹਿਸੂਸ ਕਰਦੇ ਹਨ ਅਤੇ ਜਿੱਥੋਂ ਦੁਸ਼ਟ ਆਤਮਾ ਨਿਕਲਦੀ ਹੈ ਉਹ ਨਕਾਰਾਤਮਕ ਭਾਰੀਪਨ ਖਤਮ ਹੋ ਜਾਂਦਾ ਹੈ। ਫਿਰ ਵੀ ਕੁਝ ਅਜਿਹੇ ਲੋਕ ਹੁੰਦੇ ਨੇ ਜਿਨ੍ਹਾਂ ਨੂੰ ਕੁਝ ਮਹਿਸੂਸ ਨਹੀਂ ਹੁੰਦਾ, ਪਰ ਬਾਅਦ 'ਚ ਉਹਨਾਂ ਨੂੰ ਅਹਿਸਾਸ ਹੁੰਦਾ ਹੈ ਕਿ ਉਹ ਆਜ਼ਾਦ ਹੋ ਗਏ ਨੇ। ਆਖਰੀ ਵਿਚਾਰ, ਪਵਿੱਤਰ ਆਤਮਾ ਨਾਲ ਸੇਵਾ ਕਰਨਾ ਜੀਵਨ ਦਾ ਇੱਕ ਤਰੀਕਾ ਅਤੇ ਖੁਸ਼ੀ ਦਾ ਕੰਮ ਹੋਣਾ ਚਾਹੀਦਾ ਹੈ। ਪਿਆਰੇ, ਤੁਹਾਡੇ ਕੋਲ ਪਵਿੱਤਰ ਆਤਮਾ ਹੈ, ਉਹ ਹਰ ਲੋੜ ਤੋਂ ਕਿਧਰੇ ਵੱਧ ਕੇ ਆ। ਪਵਿੱਤਰ ਆਤਮਾ ਨਾਲ ਰਹਿਣਾ ਸਧਾਰਨ, ਮਜ਼ੇਦਾਰ ਅਤੇ ਸੰਤੁਸ਼ਟੀਜਨਕ ਹੈ। ਅਸੀਂ ਹਮੇਸ਼ਾ ਸਿੱਖਣ ਦੀ ਕੋਸ਼ਿਸ਼ ਵਿੱਚ ਰਹਿੰਦੇ ਹਾਂ, ਅਸੀਂ ਕੋਸ਼ਿਸ਼ ਕਰਦੇ ਹੋਏ ਸਿੱਖਦੇ ਹਾਂ। ਅੱਗੇ ਵਧਣ ਤੋਂ ਨਾ ਡਰੋ, ਜਿੱਤਣ ਲਈ ਖੁਸ਼ ਰਹੋ। ਅਸਫਲਤਾ ਵਿੱਚ ਪਵਿੱਤਰ ਆਤਮਾ ਤੋਂ ਸਿੱਖੋ। ਮਸੀਹ ਦੀ ਸਲੀਬ ਨੂੰ ਆਪਣੇ ਦਿਲ ਦੇ ਕੇਂਦਰ 'ਚ ਸਥਿਰ ਰੱਖੋ। ਮੇਰੇ ਨਾਲ ਪ੍ਰਾਰਥਨਾ ਕਰੋ। ਪਵਿੱਤਰ ਆਤਮਾ, ਮੈਂ ਤੁਹਾਨੂੰ ਆਪਣੇ ਪਰਿਵਾਰ, ਦੋਸਤਾਂ, ਗਵਾਂਢੀਆਂ ਅਤੇ ਦੇਸ਼ ਲਈ ਆਪਣੇ ਪਿਆਰ, ਜਨੂੰਨ ਅਤੇ ਹਮਦਰਦੀ ਨਾਲ ਮੇਰੀ ਦੁਨੀਆ ਨੂੰ ਉਲਟਾਉਣ ਲਈ ਕਹਿੰਦਾ ਹਾਂ। ਮੇਰੇ ਤੋਂ ਈਰਖਾ ਰੱਖੋ, ਮੈਨੂੰ ਆਪਣੀ ਵਡਿਆਈ ਲਈ ਅੱਗ ਦਾ ਸੇਵਕ ਬਣਾਓ। ਮੈਂ ਤੁਹਾਡੀ ਮੌਜੂਦਗੀ ਸ਼ਖਸੀਅਤ ਅਤੇ ਸ਼ਕਤੀ ਨਾਲ ਭਰਿਆ ਜੀਵਨ ਜੀਣਾ ਚਾਹੁੰਦਾ। ਮੇਰੇ ਪਿਆਰੇ, ਮੈਨੂੰ ਮਰੇ ਹੋਏ ਧਰਮ ਤੋਂ ਮੁਕਤ ਕਰ ਦਿਓ ਤਾਂ ਜੋ ਸਾਡਾ ਰਿਸ਼ਤਾ ਸਭ ਦੇ ਸਾਹਮਣੇ ਚਮਕ ਸਕੇ। ਮੈਂ ਆਪਣੇ ਆਪ ਨੂੰ ਤੇਰੀ ਨਦੀ ਵਿੱਚ ਸਮਰਪਿਤ ਕਰਦਾ ਹਾਂ। ਮੇਰੇ ਦੁਆਰਾ ਟੁੱਟੇ ਹੋਏ ਬਿਮਾਰ ਅਤੇ ਸ਼ਰਾਪਤ ਇਸ ਸੰਸਾਰ ਵਿੱਚ ਪ੍ਰਵਾਹ ਕਰੋ। ਮੇਰੇ ਦੁਆਰਾ ਆਪਣੇ ਦਿਲ ਦੀ ਇੱਛਾ ਪੂਰੀ ਕਰੋ, ਕਿਉਂਕਿ ਮੈਂ ਤੁਹਾਨੂੰ ਪਿਆਰ ਕਰਦਾ ਹਾਂ।